ਕਿ ਇਹ ਵੀ ਮੈਲਾਂ ਨੇ ਜਿਹੜੀਆਂ ਮਨ ਨੂੰ ਚਿੰਬੜੀਆਂ ਹੋਈਆਂ। ਤਨ ਮਨ ਧਨ ਕਰਕੇ ਸਤਸੰਗੀ ਕਿਸੇ ਪਾਸੋਂ ਵੀ ਆਪ ਜੀ ਸਤਸੰਗਤ ਜੀ ਕੋਈ ਕਲੰਕਿਤ ਨਹੀਂ, ਉੱਜਲ ਸਰੂਪ ਹਨ। ਇਸੇ ਕਰਕੇ ਆਪਾਂ ਆਸਾ ਰੱਖਦੇ ਹਾਂ ਮਹਾਰਾਜ, ਆਪ ਜੀ ਦੇ ਅੰਮ੍ਰਿਤਮਈ ਬਾਣੀ ਦੇ ਆਸਰੇ ਅਸੀਂ ਗੁਣ ਗਾਈਏ, ਸਾਡਾ ਸਰੂਪ ਵੀ ਉੱਜਲ ਬਣ ਜਾਵੇ। ਉੱਜਲਤਾਈ ਨੂੰ ਸਤਸੰਗਤ ਜੀ ਕੋਈ ਦੋਸ਼ ਨਹੀਂ। ਜਿੱਥੇ ਮਲੀਨਤਾ ਹੈ ਉੱਥੇ ਅਨੇਕਾਂ ਦੁੱਖ ਰੋਗ ਆ ਕੇ ਚਿੰਬੜਦੇ ਹਨ। ਸੋ ਅੱਜ ਸਤਸੰਗਤ ਜੀ, ਜੇਠ ਦਾ ਮਹੀਨਾ ਲੰਘ ਚੁੱਕਿਆ ਹੈ, ਹੜ੍ਹ ਦਾ ਮਹੀਨਾ ਪ੍ਰਵੇਸ਼ਟੇ ਸਤਸੰਗ ਜੀ ਆਰੰਭ ਹੋ ਰਿਹਾ, ਸੰਕ੍ਰਾਂਤ ਆਪਣੇ ਦੇਸ਼ ਵਿੱਚ ਵੀ ਸੰਗਤਾਂ ਮਨਾ ਚੁੱਕੀਆਂ ਨੇ, ਆਪਾਂ ਵੀ ਸਤਸੰਗ ਜੀ ਇਸ ਪੁਰਬ ਨੂੰ ਮਨਾ ਰਹੇ ਹਾਂ। ਜੋ ਨੇਤਾਪਤੀ ਕਥਾ ਆਪਾਂ ਵਿਚਾਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਇਹ ਵੀ ਕੁਝ ਸਤਸੰਗ ਜੀ ਵਿਚਾਰਾਂਗੇ। ਉਸ ਤੋਂ ਉਪਰੰਤ ਆਪਾਂ ਬਾਰਾਂ ਮਾਹਾਂ ਜੀ ਦਾ ਵੀ ਸਤਸੰਗਤ ਜੀ ਵਿਚਾਰ ਪੜ੍ਹਾਂ ਸੁਣਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਜੀਵਨ ਨੂੰ ਸਤਸੰਗਤ ਜੀ ਸਫਲ ਕਰਨ। ਸਭ ਤੋਂ ਵੱਡੀ ਜ਼ਰੂਰੀ ਮਨ ਦੀ ਬਿਰਤੀ ਦੀ ਇਕਾਗਰਤਾ ਹੈ। ਜਦੋਂ ਮਨ ਇਕਾਗਰ ਹੋ ਕੇ ਸਤਸੰਗਤ ਜੀ ਸ਼ਬਦ ਵਿੱਚ ਜੁੜ ਗਿਆ, ਉਹ ਜਿਹੜੇ ਮਿੰਟ ਸਕਿੰਟ ਨੇ ਉਹ ਸਤਸੰਗਤ ਜੀ ਬਹੁਤ ਹੀ ਅਮੋਲਕ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਸਾਈਂ ਦਾ ਨਾਮ ਵੀ ਅਮੋਲਕ ਹੈ। ਜਿਹੜੇ ਮਿੰਟਾਂ ਸਕਿੰਟਾਂ ਦੇ ਵਿੱਚ ਮਨ ਦੀ ਬਿਰਤੀ ਉਸ ਨਾਮ ਦੇ ਵਿੱਚ ਜੁੜ ਗਈ ਨਾ, ਉਹ ਮਿੰਟ ਸਕਿੰਟ ਵੀ ਸਤਸੰਗਤ ਜੀ ਅਮੋਲਕ ਬਣ ਗਏ, ਉਹਨਾਂ ਦੀ ਕੋਈ ਕੀਮਤ ਨਹੀਂ। ਗੁਰਸਿੱਖੋ, ਇਹ ਪ੍ਰਯੋਜਨ ਇੱਛਾ ਧਾਰ ਕੇ ਆਪਾਂ ਗੁਰੂ ਕੇ ਦਰਬਾਰ 'ਚ ਬੈਠੇ ਹਾਂ। ਆਪ ਬਿਰਤੀਆਂ ਨੂੰ ਇਕਾਗਰ ਕਰੋ। ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜਿੱਥੇ ਜਿੱਥੇ ਵਿਚਰਦੇ ਪ੍ਰੇਮੀਆਂ ਨੂੰ ਨਿਹਾਲ ਕਰ ਰਹੇ ਨੇ। ਨਾਲ ਹੀ ਜਿਸ ਪ੍ਰਕਾਰ ਪੂਰਬ ਦੇ ਦੇਸ਼ ਦੀ ਸੰਗਤ ਹੈ, ਬਿਹਾਰ ਦਾ ਇਲਾਕਾ, ਅਸਾਮ ਦਾ ਇਲਾਕਾ, ਬੰਗਾਲ ਦਾ ਇਲਾਕਾ, ਉੱਧਰਲੇ ਲੋਕ ਜਿੱਥੇ ਜਿੱਥੇ ਸਿੱਖ ਸੰਗਤਾਂ ਸਤਸੰਗਤ ਜੀ ਹਨ, ਉਹ ਅਸਮਰੱਥ ਨੇ ਆਉਣ ਤੋਂ। ਗ੍ਰਹਿਸਥ ਦੇ ਧੰਦਿਆਂ ਨੂੰ ਛੱਡ ਕੇ ਦੋ ਦਿਨ ਰਿਸ਼ਤੇਦਾਰੀ ਚੱਲਿਆ ਜਾਵੇ, ਤੀਜੇ ਦਿਨ ਤੜਫਦਾ ਨੱਠਿਆ ਹੀ ਆਉਂਦਾ ਆਦਮੀ। ਐਡੀ ਦੂਰੋਂ ਸਤਸੰਗ ਜੀ ਪੈਦਲ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਬੜੇ ਦੁਰਲੱਭ ਸੀ ਪੰਜਾਬ ਦੇ ਵਿੱਚ। ਅੱਜ ਉਹ ਸੰਗਤਾਂ ਗੁਰੂ ਸਾਹਿਬ ਨੂੰ ਉਡੀਕ ਰਹੀਆਂ। ਜਿਸ ਪ੍ਰਕਾਰ ਉਹਨਾਂ ਦੇ ਹਿਰਦੇ ਦੀ ਸਿੱਕ ਹੈ ਨਾ ਉਡੀਕਣ ਦੀ, ਉਹ ਆਪਾਂ ਕੱਲ੍ਹ ਵਿਚਾਰ ਰਹੇ ਸੀ ਕਿਸ ਪ੍ਰਕਾਰ ਉਹ ਤੜਫ ਰਹੇ ਨੇ। ਉਹਨਾਂ ਦੇ ਹਿਰਦੇ ਜਿਵੇਂ ਪਪੀਹਾ ਪਿਆ ਸਵੰਤੀ ਬੂੰਦ ਨੂੰ ਸਤਸੰਗਤ ਜੀ ਤੜਫ ਲੈ ਕੇ ਕਦੋਂ ਮੇਰੀ ਪਿਆਸ ਬੁਝਾਵੇ, ਅੱਜ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੇ। ਸੁਬਹਾ ਸ਼ਾਮ ਸੰਗਤਾਂ ਇਕੱਠੀਆਂ ਹੁੰਦੀਆਂ, ਪਰਨ ਕਰਦੇ ਨੇ। ਕਿਸੇ ਨੇ ਘਰ ਵਿੱਚ ਪਲੰਘ ਬਣਾ ਕੇ ਰੱਖਿਆ ਮਹਾਰਾਜ ਦੇ ਬਿਰਾਜਣ ਵਾਸਤੇ, ਕਿਸੇ ਨੇ ਆਪਣੇ ਘਰ ਨੂੰ ਸਤਸੰਗ ਜੀ ਸੋਹਣਾ ਬਣਾ ਕੇ ਵੱਡੇ ਵੱਡੇ ਦਰਵਾਜ਼ੇ ਲਾਏ ਨੇ, ਸਤਿਗੁਰੂ ਜੀ ਘੋੜੇ 'ਤੇ ਚੜ੍ਹੇ ਚੜ੍ਹਾਏ ਸਾਡੇ ਅੰਦਰ ਆਉਣ। ਕੋਈ ਸਤਸੰਗ ਜੀ ਮਹਾਰਾਜ ਵਾਸਤੇ ਪੁਸ਼ਾਕੇ ਤਿਆਰ ਕਰੀ ਬੈਠਾ ਹੈ, ਉਹ ਜੋ ਜੋ ਵਸਤੂਆਂ ਤਿਆਰ ਕਰੀਆਂ ਹੋਈਆਂ ਨੇ ਮਨ ਕਰਕੇ ਧਰਪ ਚੁੱਕੇ ਨੇ ਨਾ ਉਹ, ਇਸ ਕਰਕੇ ਉਹ ਗੁਰੂ ਕੀਆਂ ਸਮਝ ਕੇ ਉਹਨਾਂ ਨੂੰ ਪੂਜੀ ਜਾਂਦੇ ਨੇ। ਧੂਪ ਦੀਪ ਆਦਿ ਸਤਸੰਗ ਜੀ ਉਹਨਾਂ ਦੇ ਇਰਦ ਗਿਰਦ ਕਰਦੇ ਨੇ। ਇਹ ਹੈ ਸਤਸੰਗ ਜੀ ਭਾਵਨਾ। ਇਹੀ ਜੀ ਭਾਵਨਾ ਨੂੰ ਅੱਜ ਮਹਾਰਾ ਫਲ ਦੇਣ ਵਾਸਤੇ ਜਿਸ ਪ੍ਰਕਾਰ ਉੱਧਰ ਨੂੰ ਸਤਸੰਗ ਜੀ ਜਾ ਰਹੇ ਨੇ, ਨਾਲ ਹੀ ਉਹਨਾਂ ਸੰਗਤਾਂ ਵੱਲੋਂ ਹਲੇ ਬੇਨਤੀ ਸਤਸੰਗਤ ਜੀ ਕੱਲ੍ਹ ਵੀ ਕੀਤੀ ਸੀ ਸੰਗਤਾਂ ਦੇ ਸਤਸੰਗਤ ਜੀ ਕਿ ਮਹਾਰਾਜ ਜਿਵੇਂ ਦੁਰਯੋਧਨ ਦਾ ਘਰ ਮਹਿਲ ਛੱਡ ਕੇ ਬਿਦਰ ਦੀ ਝੁੱਗੀ ਵਿੱਚ ਰਾਤ ਕੱਟੀ, ਤ੍ਰੇਤੇ ਵਿੱਚ ਯੁੱਗ ਵਿੱਚ ਰਾਮ ਚੰਦਰ ਨੇ ਭੀਰਣੀ ਦੇ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਉਹਦਾ ਸਤਿਕਾਰ ਕੀਤਾ, ਉਹਦੇ ਚਰਨ ਧੋ ਕੇ ਪੰਪਾ ਸਰ ਸਰੋਵਰ 'ਚ ਪਵਾ ਕੇ ਰਿਖੀਆਂ ਮੁਨੀਆਂ ਦੇ ਜਲ ਨੂੰ ਉੱਜਲ ਕੀਤਾ ਸੀ। ਇੱਕ ਨੀ ਦੋ ਨੀ ਮਹਾਰਾਜ, ਕਲਯੁੱਗ ਦਾ ਸਮਾਂ ਹੈ। ਆਪ ਗੁਰੂ ਨਾਨਕ ਰੂਪ ਹੋ ਕਰਕੇ ਭਾਈ ਲਾਲੋ ਦੇ ਘਰ ਜਾ ਕੇ ਉਸਨੂੰ ਨਿਹਾਲ ਕੀਤਾ, ਤੁਹਾਡਾ ਨਾਂ ਗਰੀਬ ਨਿਵਾਜ ਆ, ਗਰੀਬਾਂ ਨੂੰ ਵਡਿਆਉਂਦੇ ਹੋ, ਆਪ ਕਿਰਪਾ ਕਰਕੇ ਦਰਸ਼ਨ ਦਿਓ। ਇਉਂ ਸੰਗਤਾਂ ਉਡੀਕ ਰਹੀਆਂ, ਸੁਣੋ ਅੱਗੇ ਕਥਾ।
ਧਨ ਅਸਵਰਜ ਨਹੀਂ ਕਿਸ ਦੇਖੋ।
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਦਾ ਧਨ ਨਹੀਂ ਦੇਖਦੇ, ਵੀ ਫਲਾਣਾ ਧਨੀ ਆ ਤੇ ਉਹਦੇ ਚੱਲੀਏ ਮਾਇਆ ਬਹੁਤ ਹੀ ਮਿਲੂਗੀ। ਇਸੇ ਤਰ੍ਹਾਂ ਪਦਾਰਥ ਨਹੀਂ ਕਿਸੇ ਦੇ ਘਰ ਦੇ ਪਰਖ ਦੇ।
ਸੁੱਚ ਤਪ ਤਾਪਨ ਨਹੀਂ ਪਰੇਖੋ।
ਤਪ ਨਹੀਂ ਦੇਖਦੇ, ਬਈ ਬਹੁਤ ਸਾਰਾ ਤਪੱਸੀ ਤਪ ਤਪਾਉਂਦਾ ਹੈ, ਚਲੋ ਉਹਦੇ ਕੋਲੇ ਚੱਲੀਏ।
ਖੱਟ ਸ਼ਾਸਤਰ ਮੈਂ ਵਿਦਿਆ ਪੰਡਿਤ,
ਤੀਜੇ ਨੰਬਰ ਤੇ ਹੈ ਛੇ ਸ਼ਾਸਤਰ ਪੜ੍ਹੇ ਹੋਏ ਨਿਪੁੰਨ ਜਿਹੜੇ ਵਿਦਵਾਨ ਪੰਡਿਤ ਹਨ।
ਆਤਮਤ ਜੁੱਤ ਮੰਡਤ ਮਤ ਪੰਡਿਤ,
ਅਤਿਅੰਤ ਸਿਆਣਪ ਦੇ ਸਾਹਿਤ ਨੇ ਜਿਹੜੇ ਆਪਣੇ ਪੱਖ ਨੂੰ ਸਿੱਧ ਕਰਨ ਵਿੱਚ ਯੁਗਤੀਆਂ ਜਾਣਦੇ ਨੇ, ਦੂਜੇ ਮਤ ਨੂੰ ਖੰਡਨ ਕਰਨ ਨਿੰਦਣ ਵਾਸਤੇ ਵੀ ਯੁਗਤੀਆਂ ਉਹਨਾਂ ਦੇ ਪਾਸ ਨੇ। ਇਹੋ ਜਿਹੇ ਚਤੁਰ ਪੰਡਿਤਾਂ ਕੋਲੇ ਵੀ ਤੁਸੀਂ ਜਾਂਦੇ ਨਹੀਂ ਹੋ।
ਇਤਿਆਦਿਕ ਸਭਿਅਨ ਕਹੋ ਤਿਆਗਤ,
ਇਹੋ ਜਿਹੇ ਜਿਹੜੇ ਗੁਣਵਾਨ ਨੇ ਨਾ, ਜਿਹਨਾਂ ਨੂੰ ਗੁਣਾਂ ਦਾ ਹੰਕਾਰ ਹੈ, ਧਨ ਕਰਕੇ ਜਿਹੜੇ ਅਮੀਰ ਹਨ, ਪਦਾਰਥਾਂ ਕਰਕੇ ਜਿਹੜੇ ਅਤਿਅੰਤ ਸਤਸੰਗਤ ਜੀ ਪ੍ਰਵਿਰਤੀ 'ਚ ਫਸੇ ਹੋਏ ਹੈ, ਇਸੇ ਤਰ੍ਹਾਂ ਤਪੱਸੀ ਜਿਹੜੇ ਹੰਕਾਰ ਕਰਦੇ ਨੇ, ਪੰਡਿਤ ਵਿਦਵਾਨ ਲੋਕ ਨੇ ਜਿਹੜੇ, ਉਹਨਾਂ ਨੂੰ ਮਹਾਰਾਜ ਤੁਸੀਂ ਇੰਨਾ ਪਿਆਰ ਨਹੀਂ ਕਰਦੇ ਜਿੰਨਾ ਪ੍ਰੇਮੀਆਂ ਗਰੀਬਾਂ ਦੇ ਨਾਲ ਕਰਦੇ ਹੋ।
ਜੇ ਪਗ ਪੰਕਜ ਮੈਂ ਅਨੁਰਾਗਤ,
ਜਿਹੜੇ ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦੇ ਪ੍ਰੇਮੀ ਹਨ,
ਤਿਨਕੋ ਪ੍ਰੇਮ ਪਰਖ ਕਰ ਸਵਾਮੀ,
ਇਹ ਸਵਾਮੀ ਜੀ ਉਹਨਾਂ ਦੇ ਪ੍ਰੇਮ ਨੂੰ ਪਰਖਦੇ ਹੋ ਤੁਸੀਂ।
ਬਸੀ ਰਹੋ ਨਿਤ ਅੰਤਰਜਾਮੀ,
ਇਹ ਅੰਤਰਜਾਮੀ ਸੱਚੇ ਪਾਤਸ਼ਾਹ ਤੁਸੀਂ ਪ੍ਰੇਮ ਦੇ ਅਧੀਨ ਹੋ। ਗੋਬਿੰਦ ਭਾਓ ਭਗਤ ਦਾ ਭੁੱਖਾ, ਸਤਿਗੁਰੂ ਜੀ ਪ੍ਰੇਮ ਦੇ ਅਧੀਨ ਹਨ।
ਤਤਸ਼ਿਨ ਪੂਰਤ ਹੋ ਅਬਲਾਖਾ,
ਉਹਨਾਂ ਦੀ ਸਾਰਿਆਂ ਦੀ ਇੱਛਾ ਪੂਰੀ ਕਰ ਦਿਓ ਪ੍ਰੇਮੀਆਂ ਦੀ।
ਇਹ ਪ੍ਰਣ ਤੁਮਰੋ ਸਭਿਨ ਪਾਖਾ,
ਇਹ ਸਾਰਿਆਂ ਵਿਦਵਾਨਾਂ ਨੇ ਸਾਰਿਆਂ ਸ਼ਾਸਤਰਾਂ ਨੇ ਲਿਖਿਆ ਹੈ ਕਿ ਤੁਹਾਡਾ ਇਹ ਪਰਨ ਹੈ ਕਿ ਤੁਸੀਂ ਪ੍ਰੇਮੀਆਂ ਦੇ ਕੋਲੇ ਜਾ ਕੇ ਦਰਸ਼ਨ ਦਿੰਦੇ ਹੋ। ਕੋਈ ਵੀ ਧਾਰਮਿਕ ਗ੍ਰੰਥ ਪੜ੍ਹ ਕੇ ਦੇਖ ਲਓ, ਪਰਮੇਸ਼ੁਰ ਪ੍ਰੇਮ ਦੇ ਅਧੀਨ ਹੈ ਮਹਾਰਾਜ। ਗੁਣਾ ਕਰਕੇ ਨਹੀਂ ਤੁਸੀਂ ਪ੍ਰਸੰਨ ਹੁੰਦੇ, ਤੁਸੀਂ ਪ੍ਰੇਮ ਕਰਕੇ ਹੁੰਦੇ ਹੋ। ਨੇਤਾਪਤੀ ਸੰਗਤ ਕਰਨ ਦਾ ਪ੍ਰਯੋਜਨ ਇਹੀ ਹੈ ਕਿ ਪ੍ਰੇਮ ਵਧੇ, ਪ੍ਰੇਮ ਕਿਤੇ ਘਟੇ ਨਾ। ਸੰਗਤ ਚੋਂ ਹਟ ਜਾਈਏ, ਸਹਿਜੇ ਸਹਿਜੇ ਸਤਸੰਗੀ ਮਾਇਆ ਦਾ ਮੋਹ ਵਧੀ ਜਾਊਗਾ ਅਤੇ ਪ੍ਰੇਮ ਘਟੀ ਜਾਵੇਗਾ। ਗੁਰਬਾਣੀ ਦੇ ਪੜ੍ਹਨ ਸੁਣਨ ਨਾਲ ਪ੍ਰੇਮ ਵੱਧਦਾ ਹੈ। ਪ੍ਰੇਮ ਦੀ ਵੀ ਕੋਈ ਕੀਮਤ ਨਹੀਂ, ਜਿਹਦੇ ਹਿਰਦੇ 'ਚ ਹੈ ਉਹੀ ਅਨੁਭਵ ਕਰਦਾ ਹੈ ਕਿ ਪ੍ਰੇਮ ਕਿੰਨਾ ਕੁ ਹੈ। ਪ੍ਰੇਮ ਤੋਲਿਆ ਨਹੀਂ ਜਾਂਦਾ, ਪ੍ਰੇਮ ਮਿਣਿਆ ਨਹੀਂ ਜਾਂਦਾ। ਸੋ ਸਤਸੰਗਤ ਜੀ, ਸੰਗਤ ਦੇ ਆਸਰੇ ਪ੍ਰੇਮ ਨੂੰ ਵਧਾਈਏ, ਜੇ ਕਿਣਕਾ ਹੋਵੇ ਉਹਨੂੰ ਦੂਣਾ ਵਧਾਈਏ। ਉਸ ਪ੍ਰੇਮ ਦੀ ਖਿੱਚ ਕਰਕੇ ਹੀ ਮਹਾਰਾਜ ਜੀ ਨੇ ਆਪਾਂ ਨੂੰ ਦਰਸ਼ਨ ਦੇਣੇ ਹਨ।
ਵੈਦਿਕ ਰੀਤੀ ਲੋਕਨ ਕਾਨ,
ਮਹਾਰਾਜ ਜੀ ਲੋਕਾਂ ਦੀ ਕਨੋਡ ਵੀ ਛੱਡ ਦਿੰਦੇ ਹੋ, ਬੇਪਰਵਾਹ ਹੋ, ਵੈਦਿਕ ਰੀਤੀ ਮਰਜ਼ਾਦਾ ਨੂੰ ਵੀ ਤਿਆਗ ਦਿੰਦੇ ਹੋ ਪ੍ਰੇਮ ਦੇ ਅਧੀਨ ਹੋ ਕੇ।
ਤਜ ਕਰ ਤਤਸ਼ਿਨ ਸ੍ਰੀ ਭਗਵਾਨ,
ਇਹ ਭਗਵਾਨ ਖਟਪਗਾਂ ਸੁਪੰਨ ਪਰਮੇਸ਼ਰ ਆਪ ਸੱਚੇ ਪਾਤਸ਼ਾਹ ਕਿਸੇ ਦੀ ਪਰਵਾਹ ਨਹੀਂ ਕਰਦੇ, ਸਭ ਤਿਆਗ ਕੇ।
ਬਸੀ ਰਹਿਤ ਨਿਸ ਦਿਨ ਤਿਸ ਕੇਰੇ,
ਤੁਸੀਂ ਆਪਣੇ ਪ੍ਰੇਮੀਆਂ ਦੇ ਅਧੀਨ ਰਹਿੰਦੇ ਹੋ ਹਰ ਵੇਲੇ। ਨਾਮ ਦੇਵ ਹਰ ਜੀਓ ਬਸੈ ਸੰਗ, ਨਾਮਦੇਵ ਕੋਈ ਵਿਚਾਰਾ ਗਰੀਬ ਸੀ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਅੱਧੀ ਦਮੜੀ ਦਾ ਵਿਚਾਰਾ ਛੀਮਾ, ਕੋਈ ਪੁੱਛੇ ਨਾ ਗਿੱਛੇ ਨਾ, ਸੂਦ ਸੂਦ ਕਰ ਮਾਰੋ ਉਠਾਇਓ ਕਹਾਂ ਕਰੋ ਬਾਪ ਬੀਠਲਾ, ਪੰਡਿਆਂ ਨੇ ਧੱਕੇ ਦੇ ਕੇ ਸਤਸੰਗ ਜੀ ਮੰਦਰ ਚੋਂ ਕੱਢ ਦਿੱਤਾ। ਕੋਈ ਵੀ ਵਿਚਾਰਾ ਨੂੰ ਸਤਸੰਗ ਜੀ ਪੁੱਛੇ ਨਾ, ਸ਼ਾਹੂਕਾਰ ਨੇ ਮਹਿਲ ਉਸਾਰਨਾ ਸੀ, ਚੱਕ ਕੇ ਝੌਂਪੜੀ ਮਾਂ ਉਹਦੀ ਮਾਂ ਦੇ ਸਮੇਤ ਰੂੜੀ 'ਤੇ ਰੱਖ ਦਿੱਤੀ। ਇਹ ਯਾਤਰਾ ਨੂੰ ਗਿਆ ਹੋਇਆ ਸੀ, ਆਇਆ ਸ਼ਾਹੂਕਾਰ ਨੂੰ ਮਿਲਿਆ ਨਾਮਦੇਵ, ਕਹਿੰਦਾ ਬਈ ਇਹ ਤੂੰ ਕੀ ਕੀਤਾ ਧੱਕਾ, ਮਹਿਲ ਤਾਂ ਤੂੰ ਸੋਹਣਾ ਸਾਰਿਆ, ਮੇਰੀ ਮਾਂ ਮੇਰੀ ਝੌਂਪੜੀ, ਕਹਿੰਦਾ ਦੇਰਿਆਂ ਵਰਗਿਆਂ ਦੀਆਂ ਥੇਰੀਆਂ ਝੌਂਪੜੀਆਂ ਇੱਥੇ ਰੋਦੀਆਂ ਫਿਰਦੀਆਂ, ਦੇਖ ਲੈ ਇੱਥੇ। ਸਤਸੰਗਤ ਜੀ ਰੂੜੀ 'ਤੇ ਰੱਖ ਕੇ ਝੌਂਪੜੀ ਆਪਦਾ ਮਹਿਲ ਪਾ ਲਿਆ ਸੀ। ਭਗਤ ਜੀ ਨੇ ਸਤਸੰਗ ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡ ਪਛਾਏ, ਮਾਰ ਕੰਡੇ 'ਤੇ ਕੋਦ ਕਾਏ, ਜਿਨ ਤਿੰਨ ਤਰਮੁੰਡ ਬੁਲਾਏ, ਕਹਿੰਦਾ ਜਾ ਜਾ ਲਾਲਾ ਜੋਰ ਜਿਹੜਾ ਤੇਤੋਂ ਲੱਗਦਾ। ਹੰਕਾਰ ਦੇ ਨਾਲ ਸ਼ਾਹੂਕਾਰ ਨੇ ਕਿਹਾ, ਨਾਮਦੇਵ ਜੀ ਕਹਿੰਦੇ ਹਮਰੋ ਕਰਤਾ ਰਾਮ ਸੁਨੇਹੀ, ਬਿਨ ਸਜਾਏ ਝੂਠੀ ਦੇਹੀ। ਸ਼ਾਹੂਕਾਰ ਕਿਉਂ ਹੰਕਾਰ ਕਰਦਾ, ਗਹਿਰੀ ਨਿਉਂ ਰੱਖ ਕੇ ਤੈਂ ਡੂੰਘੀਆਂ ਮਹਿਲ ਉਸਾਰ ਲਿਆ ਹੈ, ਮੇਰਾ ਤਾਂ ਪੱਖੀ ਉਹ ਸੁਨੇਹੀ ਵਾਹਿਗੁਰੂ ਹੈ। ਬਿਨ ਸਜਾਏ ਝੂਠੀ ਦੇਹੀ, ਜਿਹੜੀ ਦੇਸ ਦੇਹੀ ਵਿੱਚ ਬੈਠ ਕਰਕੇ ਹੰਕਾਰ ਕਰਦਾ ਨਾਸ ਹੋ ਜਾਏ। ਐਂ ਝਿੜਕ ਕੇ ਨਾਮਦੇਵ ਨੂੰ ਸਤਸੰਗ ਜਦੋਂ ਪੌੜੀਆਂ ਚੜ੍ਹਨ ਲੱਗਾ ਮਹਿਲ ਦੀਆਂ, ਸਿਰੇ ਨਹੀਂ ਚੜਿਆ ਵਿਚਾਲਿਓ, ਇਹੋ ਜਿਹੀ ਘਮੇਰ ਆਈ, ਗਸ਼ ਖਾ ਕੇ ਡਿੱਗਿਆ, ਉੱਥੇ ਹੀ ਸ਼ਾਹੂਕਾਰ ਦੀ ਮੌਤ ਹੋ ਗਈ। ਇਹੋ ਜਿਹੜੇ ਪ੍ਰੇਮੀ ਸਤਸੰਗ ਜੀ ਭਗਤ ਜੀ ਹੋਏ, ਉਹਨਾਂ ਦੇ ਵਾਹਿਗੁਰੂ ਸਤਸੰਗ ਜੀ ਨਾਲ ਨਾਲ ਫਿਰਦਾ ਸੀ। ਪਰਮੇਸ਼ੁਰ ਸਤਸੰਗ ਜੀ ਪ੍ਰੇਮ ਦੀ ਡੋਰ ਕਰਕੇ ਖਿੱਚ ਸਕਦੇ ਹਾਂ ਉਸ ਨੂੰ। ਹੋਰ ਜੇ ਕਹੀਏ ਵੀ ਅਸੀਂ ਪਾਠੀ ਬਣ ਜਾਈਏ, ਬਹੁਤੀ ਬਾਣੀ ਕੰਠ ਕਰ ਲਈਏ, ਇਸੇ ਤਰ੍ਹਾਂ ਗਿਆਨੀ ਕਥਾ ਕਰਨ ਲੱਗ ਜਾਈਏ, ਕੀਰਤਨ ਹੋਰ ਸਾਰੇ ਸਾਨੂੰ, ਅਸੀਂ ਜਥੇਦਾਰ ਬਣ ਜਾਈਏ, ਸੰਤ ਬਣ ਜਾਈਏ, ਪਦਵੀਆਂ ਸਾਰੀਆਂ ਦੁਨੀਆਂ ਦੀਆਂ ਮਿਲ ਜਾਣਗੀਆਂ, ਪਰ ਵਾਹਿਗੁਰੂ ਨਹੀਂ ਮਿਲਣਾ ਖਾਲਸਾ ਜੀ। ਇਸ ਕਰਕੇ ਬਣੇ ਨਾ ਕੁਛ ਜੇ ਕਿਸੇ ਨੇ ਪਰਮੇਸ਼ਰ ਨਾਲ ਮਿਲਣਾ ਹੈ। ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਆ ਜਿਤਨੀ ਸੰਗਤ ਹੈ ਇਹਨਾਂ ਦੇ ਸਤਸੰਗ ਦੀ ਚਰਨਾਂ ਦੀ ਧੂੜੀ ਮਨ ਨੂੰ ਬਣਾ ਕੇ ਰੱਖੇ, ਤਨ ਕਰਕੇ ਤਾਂ ਕਹਿ ਦਈਦਾ ਰਸਨਾ ਨਾ ਮੈਂ ਤਾਂ ਤੁਹਾਡਾ ਸਾਰਿਆਂ ਦਾ ਸੇਵਕ ਹਾਂ, ਲੇਕਿਨ ਜਿਹੜਾ ਅੰਦਰ ਮਨ ਬੈਠਾ ਸਤਸੰਗ ਬੇਈਮਾਨ, ਇਹਨੂੰ ਕਹੇ ਮਾਨਾ ਤੂੰ ਸੱਚੇ ਦਿਲੋਂ ਬਣ ਕੇ ਦੇਖ, ਦੇਖ ਫਿਰ ਤੈਨੂੰ ਕਿੰਨਾ ਆਨੰਦ ਆਉਂਦਾ ਗੁਰਬਾਣੀ ਦੇ ਆਸਰੇ। ਸੋ ਗੁਰਬਾਣੀ ਚੋਂ ਵੀ ਦੱਸ ਸਤਸੰਗ ਜੀ ਪ੍ਰੇਮ ਦੇ ਆਸਰੇ ਹੀ ਆਵੇਗਾ, ਵਿਰਾਗ ਤੇ ਪ੍ਰੇਮ ਦੀ ਲਹਿਰ ਤੁਹਾਡੇ ਅੰਦਰ ਚੱਲੇਗੀ, ਦੇਖੋ ਫਿਰ ਸਤਸੰਗ ਜੀ ਕੈਸਾ ਗੁਰਬਾਣੀ ਰਸ ਦਿੰਦੀ ਹੈ।
ਗੁਣ ਬਸਾਲੇ ਪ੍ਰਭ ਸਭ ਹੇਰੇ,
ਹੇ ਮਹਾਰਾਜ ਤੁਹਾਡੇ ਬੜੇ ਭਾਰੀ ਗੁਣ ਨੇ, ਤੁਸੀਂ ਪ੍ਰੇਮ ਦੇ ਅਧੀਨ ਹੋ। ਅਸੀਂ ਸੰਗਤਾਂ ਚੇਤੇ ਕਰਦੀਆਂ ਪੂਰਬ ਦੀਆਂ ਬੈਠ ਬੈਠ ਕੇ ਆਪੋ ਆਪਣੇ ਨਗਰਾਂ 'ਚ, ਅਸੀਂ ਪਰਖ ਲਿਆ ਮਹਾਰਾਜ ਪ੍ਰੇਮ ਕਰਕੇ ਤੁਸੀਂ ਜ਼ਰੂਰ ਆਓਗੇ ਜੇ ਸਾਡਾ ਪ੍ਰੇਮ ਸੱਚਾ ਹੋਵੇਗਾ।
ਪੂਰਵ ਦਿਸ਼ਕੀ ਨਿਤ ਸੰਗਤ,
ਇਉਂ ਪੂਰਵ ਦੇ ਇਲਾਕੇ ਦੀ ਸੰਗਤ ਸਤਸੰਗ ਜੀ ਰੋਜ਼ ਚੇਤੇ ਕਰਦੀ ਆ ਸੁਬਹਾ ਸ਼ਾਮ, ਕਿਉਂ ਨਾ ਮਹਾਰਾਜ ਜਾਣ ਸਤਸੰਗ ਜੀ ਏਡੀ ਦੂਰ। ਕਈ ਕਾਰਨ ਹੋਇਆ ਕਰਦੇ ਅਵਤਾਰ ਦੇ ਚੱਕਰਵਰਤੀ ਹੋ ਕੇ ਵਿਚਰਨ ਵਾਸਤੇ, ਇਸੇ ਤਰ੍ਹਾਂ ਸਤਸੰਗ ਜੀ। ਉਸ ਤੋਂ ਬਾਅਦ ਨਾਮਦੇਵ ਜੀ ਦੀ ਬਹੁਤ ਹੀ ਸਤਸੰਗ ਜੀ ਪ੍ਰੀਤੀ ਦੇਖ ਕੇ ਭਗਵਾਨ ਪ੍ਰਗਟ ਹੋ ਗਏ, ਕਹਿੰਦੇ ਨਾਮਦੇਵ ਚਿੰਤਾ ਕਿਉਂ ਕਰਦਾ, ਪਹਿਲੀ ਝੌਂਪੜੀ ਨਾ ਤੇਰੀ ਵਧੀਆ ਝੌਂਪੜੀ ਬਣਾ ਕੇ ਦੇਵਾਂਗੇ। ਸਤਸੰਗਤ ਜੀ ਅਸੀਂ ਜੀ ਝੌਂਪੜੀ ਬਣਾ ਕੇ ਦਿੱਤੀ, ਬੰਨ ਜਿੱਥੇ ਲਾਉਂਦਾ ਸੀ ਮੁੰਜ ਬੰਨਦਾ ਸੀ ਨਾ ਰੱਸੀਆਂ ਦੇ ਨਾਲ ਭਗਵਾਨ, ਉੱਥੇ ਪੈਰ ਰੱਖ ਕੇ ਗੰਠਾਂ ਦੇਣੀਆਂ ਪੈਂਦੀਆਂ ਸੀ। ਪਦਮ ਹੁੰਦਾ ਸਤਸੰਗ ਜੀ ਅਵਤਾਰਾਂ ਦੇ ਚਰਨ ਵਿੱਚ, ਜਿੱਥੇ ਜਿੱਥੇ ਚਰਨ ਉੱਥੇ ਜਿਵੇਂ ਹੀਰੇ ਜਵਾਹਰਾਤ ਜੜੇ ਹੁੰਦੇ ਆ ਨਾ, ਐਂ ਚਮਕੇ ਰਾਤ ਨੂੰ ਸਤਸੰਗ ਜੀ ਝੌਂਪੜੀ ਅੰਦਰਲੇ ਪਾਸਿਓਂ। ਪੜੋਸਣ ਦੇਖ ਕੇ ਕਹਿੰਦੀ ਨਾਮਦੇਵ ਇਹੋ ਜਿਹਾ ਵਿਹੜੀ ਕਿੱਥੋਂ ਮੰਗਵਾਇਆ ਤੂੰ ਜਿਹਨੇ ਤੇਰੀ ਇਹੀ ਜੀ ਛੱਤ ਛੰਨ ਬੰਨ ਕੇ ਰੱਖ ਦਿੱਤੀ। ਹੁਣ ਨਾਮਦੇਵ ਨੂੰ ਤਾਂ ਪਤਾ ਸੀ ਬਈ ਵਿਹੜੀ ਤਾਂ ਉਹ ਇੱਕੋ ਹੀ ਹੈ, ਹੋਰ ਵਾਲੇ ਵਿਹੜੀ ਉਹਦੇ ਵਰਗੇ ਨਹੀਂ ਹਨ, ਛੱਪ ਛੱਪਰੀ ਬੰਨਣ ਵਾਲੇ। ਪਾੜ ਪੜੋਸਣ ਪੁੱਛ ਰਹੇ ਨਾਮਾ ਕਾ ਪੈ ਛਾਨ ਛਵਾਈ ਹੋ, ਤੋ ਪੈ ਦੁੱਗਣੀ ਮਜ਼ਦੂਰੀ ਦੇ ਹਾਂ ਵੋ ਕੋ ਵਿਹੜੀ ਦੇਹੋ ਬਤਾਈ ਹੋ। ਕਹਿੰਦੀ ਤੇਰੇ ਨਾਲ ਦੁੱਗਣੀ ਮਜ਼ਦੂਰੀ ਦੇ ਦੂੰਗੀ, ਮੈਨੂੰ ਉਹ ਛੱਪਰੀ ਬੰਨਣ ਵਾਲਾ ਦਿਖਾ ਦੇ ਕੇਰਾ। ਸਤਸੰਗਤ ਜੀ ਕਿੱਥੋਂ ਦਿਖਾ ਦਿੰਦਾ ਨਾਮਦੇਵ, ਸਰ ਸਰ ਕੋਈ ਚਾਹੁੰਦਾ ਕਿ ਪਰਮੇਸ਼ਵਰ ਦੇ ਦਰਸ਼ਨ ਹੋ ਜਾਣ। ਰੀਵਾਈ ਬੇਡੀ ਕਹਿਣ ਨਾ ਜਾਈ, ਦੇਖ ਬੇਡੀ ਰਹੇ ਸਮਾਈ। ਉਹ ਬੇਡੀ ਆ ਜਿਹੜਾ ਉਹ ਮਾਇਆ ਦਾ ਭੁੱਖਾ ਨਹੀਂ, ਬੇਡੀ ਪ੍ਰੀਤ ਮੰਜੂਰੀ ਮੰਗਦਾ ਜੋ ਕੋਈ ਛਾਨ ਛਵਾਵੇ। ਨਾਮਦੇਵ ਕਹਿੰਦਾ ਹੇ ਪੜੋਸਣ ਉਹ ਜਿਹੜਾ ਬੇਡੀ ਛੰਨ ਬੰਨ ਕੇ ਗਿਆ ਨਾ ਮੇਰੀ, ਉਹ ਪ੍ਰੀਤ ਤੇ ਪ੍ਰੇਮ ਦੀ ਮਜ਼ਦੂਰੀ ਮੰਗਦਾ, ਉਹ ਦੂਸਰੀ ਮਾਇਆ ਨਹੀਂ ਭਾਲਦਾ। ਜੇ ਤੂੰ ਛੰਨ ਛਵਾਉਣੀ ਆ ਤਾਂ ਪ੍ਰੀਤੀ ਧਾਰ ਤੇਰੀ ਵੀ ਬੰਨ ਜਾਵੇਗਾ। ਸਤਸੰਗਤ ਜੀ ਵਾਹਿਗੁਰੂ ਪ੍ਰੇਮ ਦੇ ਅਧੀਨ ਹੈ, ਪੂਰਬ ਦੀਆਂ ਸੰਗਤਾਂ ਚੇਤੇ ਕਰ ਰਹੀਆਂ ਹਨ।
ਕਰਤ ਅਰਾਧਨ ਮਿਲ ਮਿਲ ਪੰਗਤ,
ਪੰਗਤਾਂ ਚ ਬੈਠ ਬੈਠ ਕੇ ਗੁਰਸਿੱਖ ਰਾਤ ਦਿਨ ਅਰਾਧਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ।
ਸੰਗ੍ਰਹਿ ਵਸਤਨ ਕੋ ਕਰ ਪ੍ਰੇਮ,
ਆਪੋ ਆਪਣੇ ਘਰਾਂ ਚ ਪ੍ਰੇਮ ਧਾਰ ਕੇ ਧਰਮ ਦੀ ਕਿਰਤ ਕਰਕੇ ਵਸਤੂਆਂ ਇਕੱਠੀਆਂ ਕਰਦੇ ਨੇ ਗੁਰੂ ਸਾਹਿਬ ਨੂੰ ਦੇਣ ਲਈ।
ਅਰਪੇ ਗੁਰੂਨ ਤਾਰ ਤੇ ਨੇਮ,
ਪਰਨ ਕਰਦੇ ਨੇ ਸੰਗਤ ਵਿਚ ਬੈਠ ਕੇ, ਅਸੀਂ ਗੁਰੂ ਸਾਹਿਬ ਨੂੰ ਅਰਪਣੀਆਂ ਹਨ।
ਸ਼ਬਦ ਕੀਰਤਨ ਗਾਵਤ ਭਲੇ,
ਸੁਬਹ ਸ਼ਾਮ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਕੀਰਤਨ ਸੋਦਰ ਦੇ ਟਾਈਮ ਤੇ ਗਾਇਨ ਕਰਦੇ ਨੇ ਪ੍ਰੇਮੀ।
ਅਨਰਾਗਤ ਲੋਚਨ ਜਲ ਚਲੇ,
ਪ੍ਰੇਮ ਦੇ ਨਾਲ ਅਥਰੂਆਂ ਚੋਂ ਪ੍ਰੇਮ ਦੀਆਂ ਧਾਰਾਂ ਅਥਰੂਆਂ ਚੋਂ ਚੱਲਦੀਆਂ ਹਨ।
ਪੂਰਵ ਭਾਗ ਜਨੇ ਪੂਰਵ ਭਾਗ ਜਗੇ ਜਨ ਕੇਰੇ,
ਜਿਨ੍ਹਾਂ ਗੁਰਸਿੱਖਾਂ ਦੇ ਪੂਰਵਰੇ ਭਾਗ ਜਾਗ ਪਏ ਖਾਲਸਾ ਜੀ,
ਜਿਨ ਕੇ ਉਰ ਭਾ ਪ੍ਰੇਮ ਬਡੇਰੇ,
ਉਹਨਾਂ ਦੇ ਹਿਰਦੇ ਚ ਪ੍ਰੇਮ ਪੈਦਾ ਹੋਇਆ ਜਿਨ੍ਹਾਂ ਦੇ ਭਾਗ ਜਾਗੇ।
ਸਿਮ ਰਹੇ ਵਾਹਿਗੁਰੂ ਸਭ ਸਮੇ,
ਸਾਰੇ ਸਮਿਆਂ ਚ ਕਿਰਤ ਬਿਰਤ ਕਰਦੇ ਵੀ ਹਿਰਦੇ ਚ ਖਿੱਚ ਹੈ, ਗੁਰੂ ਸਾਹਿਬ ਜ਼ਰੂਰ ਦਰਸ਼ਨ ਦੇਣਗੇ। ਸੁਬਹਾ ਸ਼ਾਮ ਸੰਗਤ ਵਿੱਚ ਵੀ ਮਹਾਰਾਜ ਨੂੰ ਚੇਤੇ ਕਰਦੇ, ਅਰਦਾਸਾਂ ਕਰਦੇ, ਹੱਥ ਜੋੜ ਜੋੜ ਕੇ ਦਰਸ਼ਨ ਦਿਓ ਮਹਾਰਾਜ ਜੀ। ਤੇ ਕਿਰਤ ਵਿਰਤ ਕਰਦੇ ਵੀ ਵਾਹਿਗੁਰੂ ਦਾ ਜਾਪ ਜਪਦੇ।
ਦੀਨ ਜਾਣ ਦਿਓ ਦਰਸ਼ਨ ਹਵੇ।
ਮਹਾਰਾਜ ਅਸੀਂ ਪੂਰਬ ਦੇ ਇਲਾਕੇ ਦੇ ਸਿੱਖ ਗਰੀਬ ਹਾਂ, ਸਾਨੂੰ ਦਰਸ਼ਨ ਦੇਵੋ।
ਸੁਣੇ ਸੋ ਗੁਣ ਸ੍ਰੀ ਤੇਗ ਬਹਾਦਰ।
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੇ ਅਸੀਂ ਗੁਣ ਸੁਣੇ ਨੇ।
ਜੈ ਸਿਮਰੇ ਤੈ ਤਤ ਸ਼ਿਨ ਹਾਜ਼ਰ।
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੇ ਚੇਤੇ ਕਰੇ ਉੱਥੇ ਤੁਸੀਂ ਹਾਜ਼ਰ ਹੋ ਜਾਂਦੇ ਹੋ। ਇਹ ਅਸੀਂ ਗੁਣ ਸੁਣੇ ਹਨ ਤੁਹਾਡੇ।
ਦਰਸ਼ਨ ਦੇਤ ਸਹਾਇਕ ਬਣੇ।
ਜਿੱਥੇ ਜਿੱਥੇ ਸੇਵਕਾਂ ਨੂੰ ਦਰਸ਼ਨ ਦਿੰਦੇ ਹੋ, ਔਕੜ ਵਿੱਚ ਸਹਾਇਕ ਬਣਦੇ ਹੋ। ਮੱਖਣ ਸ਼ਾਹ ਲਵਾਣੇ ਵਰਗਿਆਂ ਦੇ ਜਹਾਜ਼ ਬੰਨੇ ਲਾ ਦਿੱਤੇ ਤੁਸੀਂ।
ਇਸ ਮੈਂ ਨਹਿ ਕੋ ਸੰਸੇ ਭਣੇ।
ਇਹਦੇ ਚ ਕੋਈ ਸਾਨੂੰ ਸੰਸਾ ਸ਼ੰਕਾ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਕੇ ਆਗੇ।
ਜੋ ਸਤਸੰਗ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਸੰਗਤਾਂ
ਹੱਥ ਜੋੜ ਬਿਨ ਵਿੱਚ ਵੱਡ ਭਾਗੇ।
ਵੱਡੇ ਭਾਗਾਂ ਵਾਲੇ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਨੇ ਗੁਰਬਾਣੀ ਦੀ ਓਟ ਲੈ ਕੇ। ਹੇ ਗੁਰੂ ਤੇਗ ਬਹਾਦਰ ਜੀ, ਤੁਸੀਂ ਸ਼ਬਦ ਰੂਪ ਵੀ ਸਾਡੇ ਕੋਲੇ ਹੋ, ਪ੍ਰਤੱਖ ਵੀ, ਦੇਹਧਾਰੀ ਜਿਸ ਪ੍ਰਕਾਰ ਪ੍ਰਗਟ ਹੋ ਰਹੇ ਹੋ, ਸਾਨੂੰ ਦਰਸ਼ਨ ਦਿਓ।
ਕਰੋ ਹਮਾਰੀ ਪੂਰਨ ਆਸਾ।
ਸਾਡੀ ਮਹਾਰਾ ਆਸਾ ਪੂਰੀ ਕਰੋ।
ਜਾਗਤ ਜੋਤ ਮਕੰਦ ਸੋ ਦਾਸਾ।
ਇਹ ਮੁਕਤੀ ਦਾਤੇ ਸਤਿਗੁਰੂ ਜੀ, ਤੁਸੀਂ ਜਾਗਤ ਦੀ ਜੋਤ ਹੋ, ਆਪ ਸਦਾ ਵਾਸਤੇ ਮੁਕਤੀ ਦਾ ਦਾਨ ਦਿੰਦੇ ਹੋ।
ਕਰੇ ਤਿਹਾ ਵੱਲ ਪਨ ਅਰਦਾਸਾ।
ਸਤਿਸੰਗ ਜੀ, ਆਪੋ ਆਪਣੇ ਨਗਰਾਂ ਚ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਭਾਵਨਾ ਦੇ ਨਾਲ ਅਰਦਾਸਾਂ ਕਰਦੇ ਨੇ।
ਬੰਦਤ ਹੈ ਕਰ ਸਤਿਗੁਰ ਆਸਾ।
ਸਤਿਗੁਰਾਂ ਦੇ ਦਰਸ਼ਨਾਂ ਦੀ ਆਸਾ ਧਾਰ ਕੇ ਪੁਨਾ ਪੁਨਾ ਮੱਥਾ ਟੇਕਦੇ ਨੇ।
ਨਹਿ ਬਿਲਮੋ ਸ੍ਰੀ ਤੇਗ ਬਹਾਦਰ।
ਕੀ ਕਹਿੰਦੇ ਇਹ ਅਰਦਾਸ ਵਿੱਚ? ਕਹਿੰਦੇ ਆ ਮਹਾਰਾਜ ਗੁਰੂ ਤੇਗ ਬਹਾਦਰ ਜੀ, ਦੇਰ ਨਾ ਲਾਓ, ਹੁਣ
ਦਿਓ ਦਰਸ਼ਨ ਹਮ ਬੰਦੇ ਸਾਦਰ।
ਅਸੀਂ ਸਤਿਕਾਰ ਨਾਲ ਤੁਹਾਨੂੰ ਨਮਸਕਾਰਾਂ ਕਰਦੇ ਹਾਂ ਮਹਾਰਾਜ, ਧਿਆਨ ਧਾਰ ਕੇ ਦੇਰ ਨਾ ਲਾਓ ਹੁਣ।
ਇਸ ਪ੍ਰਕਾਰ ਪੂਰਬ ਦੇਸ਼ ਮਾਹੀ।
ਇਸ ਪ੍ਰਕਾਰ ਪੂਰਬ ਦੇ ਇਲਾਕੇ ਦੀਆਂ ਸੰਗਤਾਂ ਖਾਲਸਾ ਜੀ,
ਕਿਤਕ ਗ੍ਰਾਮ ਹੈ ਕਿਤਪੁਰ ਜਾਹੀ।
ਕਿੱਥੇ ਵੱਡੇ ਸ਼ਹਿਰ ਨੇ, ਕੋਈ ਛੋਟੇ ਪਿੰਡ ਹਨ।
ਗੁਰੂ ਪ੍ਰਤੀਖਤ ਪ੍ਰੇਮ ਉਪਾਏ।
ਸਾਰੇ ਹਿਰਦੇ ਚ ਪ੍ਰੇਮ ਭਰ ਭਰ ਕੇ ਗੁਰੂ ਸਾਹਿਬ ਦੀ ਉਡੀਕ ਕਰ ਰਹੇ ਨੇ ਸਿੱਖ।
ਜੈ ਕੈ ਗੁਣ ਗਾਵਤ ਉਮ ਗਾਏ।
ਜਿੱਥੇ ਕਿੱਥੇ ਪ੍ਰੇਮ ਦੇ ਉਛਾਲੇ ਵਿੱਚ ਗੁਣ ਗਾ ਰਹੇ ਨੇ
ਸ੍ਰੀ ਗੁਰੂ ਤੇਗ ਬਹਾਦਰ ਸਵਾਮੀ।
ਇੱਧਰ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਲਖਿਓ ਬਰਤਾਂਤ ਸੋ ਅੰਤਰਜਾਮੀ।
ਆਪ ਤੋਂ ਅੰਤਰਜਾਮੀ ਨੇ ਸਾਰਿਆਂ ਘਟਾਂ ਦੇ ਜਾਣਨ ਵਾਲੇ ਨੇ। ਬਰਤਾਂਤ ਸਮਝ ਲਿਆ ਕਿ ਸੰਗਤਾਂ ਤਾਂ ਬਹੁਤ ਪ੍ਰੇਮ ਨਾਲ ਸਾਨੂੰ ਉਡੀਕਦੀਆਂ ਹਨ।
ਸਭ ਕਾਰਜ ਤਜ ਚਾਹਤ ਚਲੇ।
ਸਾਰੇ ਕੰਮਾਂ ਧੰਦਿਆਂ ਨੂੰ ਛੱਡ ਕੇ ਚਲੇ ਜਾ ਰਹੇ ਨੇ।
ਦਰਸ਼ਨ ਦੇਤ ਸੰਗਤਾਂ ਭਲੇ।
ਭਲੀ ਪ੍ਰਕਾਰ ਸੰਗਤਾਂ ਨੂੰ ਰਸਤੇ ਦਰਸ਼ਨ ਦਿੰਦੇ ਜਾ ਰਹੇ ਹੈ।
ਜਿਉ ਜਿਉ ਪ੍ਰੇਮ ਵਧੇ ਤਿੰਨ ਕੇਰਾ।
ਜਿਉ ਜਿਉ ਪੂਰਬ ਦੀ ਸੰਗਤ ਦਾ ਪ੍ਰੇਮ ਵੱਧਦਾ ਹੈ,
ਤਿਉ ਤਿਉ ਚਿੱਤ ਅਕਲਾਏ ਬਡੇਰਾ।
ਤਿਉ ਤਿਉ ਬਹੁਤ ਕਾਲਾ ਚਿੱਤ ਮਹਾਰਾਜ ਦਾ ਵੀ ਪੈ ਰਿਹਾ ਸਤਸੰਗਤ ਜੀ, ਕੇ ਸੰਗਤਾਂ ਨੂੰ ਦਰਸ਼ਨ ਦੇਈਏ।
ਮਿਲਣ ਚਾਹਤੇ ਸਿੱਖਣੇ ਆਪਣੇ,
ਆਪਣੇ ਪਿਆਰੇ ਸਿੱਖਾਂ ਨੂੰ ਜੋ ਪ੍ਰਾਣਾ ਤੋਂ ਪਿਆਰੇ ਹਨ ਮਹਾਰਾਜ, ਮਿਲਣਾ ਚਾਹੁੰਦੇ ਨੇ।
ਜਿਨ੍ਹਾਂ ਲੱਗੀ ਲਿਵ ਗੁਰ ਗੁਰ ਜਪਨੇ।
ਜਿਨ੍ਹਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਦੀ ਲਿਵ ਲੱਗੀ ਹੋਈ ਆ, ਕਿਉਂ ਨਾ ਦਰਸ਼ਨ ਦੇਣਗੇ ਸਤਸੰਗਤ ਜੀ। ਸਤਿਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਏਕ ਅੱਗੇ ਹੋਏ ਲੇਤ ਹੈ, ਭਾਈ ਗੁਰਦਾਸ ਨੇ ਫਰਮਾਇਆ ਸਤਸੰਗਤ ਜੀ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਜੇ ਆਪਾਂ ਇੱਕ ਕਦਮ ਚੱਲੀਏ ਨਾ ਗੁਰੂ ਸਾਹਿਬ ਵੱਲ ਨੂੰ ਭਾਵਨਾ ਨਾਲ, ਸਤਿਗੁਰੂ ਕਰੋੜਾਂ ਕਦਮ ਸਤਸੰਗਤ ਜੀ ਅੱਗੇ ਲੰਘ ਕੇ ਗੁਰਸਿੱਖ ਨੂੰ ਗਲੱਫੜੀ ਚ ਲੈਂਦੇ ਹਨ, ਇਤਨਾ ਪਿਆਰ ਹੈ। ਸੋ ਆਪ ਜੀ ਦੀ ਮਹਿਮਾ ਕਹੀ ਨਹੀਂ ਜਾਂਦੀ ਸਤਸੰਗਤ ਜੀ। ਸੋ ਜਿਸ ਪ੍ਰਕਾਰ ਸਿੱਖ ਪ੍ਰੇਮ ਦੇ ਨਾਲ ਚੇਤੇ ਕਰ ਰਹੇ ਨੇ, ਮਹਾਰਾਜ ਜੀ ਵੀ ਛੇਤੀ ਜਾ ਰਹੇ ਹਨ।
ਦੋਹਰਾ ਸਿੱਖਣ ਪ੍ਰੇਮ ਵਿਚਾਰ ਕੇ,
ਸਿੱਖਾਂ ਦਾ ਪ੍ਰੇਮ ਪਰਖ ਕੇ।
ਤੇਗ ਬਹਾਦਰ ਚੰਦ,
ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਚੰਦਰਮਾ ਰੂਪ ਹਨ।
ਮਿਸ ਤੀਰਥ ਇਸ਼ਨਾਨ ਕੋ,
ਸਤਸੰਗਤ ਜੀ ਬਹਾਨਾ ਕੀ ਹੈ? ਤੀਰਥਾਂ ਤੇ ਇਸ਼ਨਾਨ ਕਰਨ ਦਾ ਬਹਾਨਾ ਹੈ।
ਕਹਿ ਕਰ ਚਲੇ ਮਕੰਦ,
ਕਿਉਂ ਕਹਿ ਕੇ ਮੁਕਤੀ ਦਾਤੇ ਜਾ ਰਹੇ ਨੇ। ਕਹਿੰਦੇ ਭਾਈ ਤੀਰਥ ਕਰੀਏ ਅੱਗੇ ਚੱਲ ਕੇ ਛੇਤੀ, ਇਉਂ ਨਹੀਂ ਪਤਾ ਵੀ ਗੁਰਸਿੱਖ ਪ੍ਰੇਮ ਦੀ ਡੋਰ ਨਾ ਖਿੱਚ ਰਹੇ ਨੇ।
ਚੌਪਈ ਕੜੇ ਸਮਾਨਕਪੁਰ ਕੇ ਰਾਹੋ,
ਜਦੋਂ ਜਮੁਨਾ ਪਾਰ ਕਰ ਲਈ ਸਤਸੰਗਤ ਜੀ, ਕਿਨਾਰੇ ਤੇ ਮਾਨਕਪੁਰ ਕੜਾ ਮਾਨਕਪੁਰ ਪਿੰਡ ਸਨ।
ਗਮਨੇ ਸਤਗੁਰ ਬੇਪਰਵਾਹ,
ਬੇਪਰਵਾਹ ਸਤਗੁਰੂ ਜੀ ਇਸ ਨਗਰ ਵਿੱਚ ਗਏ ਹਨ।
ਸੰਗ ਫਕੀਰਨ ਕੋ ਸਮਦਾਏ,
ਆਪ ਜੀ ਦੇ ਨਾਲ ਸਤਸੰਗ ਜੀ ਜਦੋਂ ਦੇ ਕੁਰੂਕਸ਼ੇਤਰ ਜੋੜ ਮੇਲੇ ਤੋਂ ਚੱਲੇ ਨੇ ਥਨੇਸ਼ਰ ਤੋਂ, ਸਾਧੂ ਫਕੀਰ ਬਹੁਤ ਮਹਾਰਾਜ ਦੇ ਨਾਲ ਸੰਗੀ ਹੋਏ।
ਸਿਮਰਨ ਸ੍ਰੀ ਪ੍ਰਭ ਕਰਤੇ ਜਾਏ,
ਸਤਿਗੁਰਾਂ ਦੀ ਓਟ ਚਰਨਾਂ ਦੀ ਲੈ ਕੇ ਪ੍ਰਭੂ ਦਾ ਸਿਮਰਨ ਕਰਦੇ ਸਾਧੂਆਂ ਦੀਆਂ ਮੰਡਲੀਆਂ ਨਾਲ ਜਾ ਰਹੀਆਂ।
ਵਸਤਰ ਖਾਏ ਜਿਨ੍ਹਾਂ ਨਾ ਤਾਰੇ,
ਜਿਨ੍ਹਾਂ ਦੇ ਸਤ ਸੰਗਤ ਜੀ ਵਸਤਰ ਭਗਵੇਂ ਪਹਿਨੇ ਹੋਏ ਨੇ, ਅੱਜ ਤੱਕ ਤਾਂ ਆਪਾਂ ਦੁੜੂ ਦੁੜੂ ਕਰਕੇ ਗੁਰਦਾਰੇ ਨੂੰ ਕੱਢ ਦਈਏ ਉਹਨਾਂ ਨੂੰ ਵੀ ਤੁਸੀਂ ਕਿੱਧਰੋਂ ਗਿੱਦੜ ਰੰਗੇ ਆ ਗਏ, ਇਹੋ ਜਿਹਾ ਖਾਲਸਾ ਵੀ ਤਤਪਰ ਹੋਇਆ ਹੋਇਆ। ਲੇਕਿਨ ਸਤਿਗੁਰਾਂ ਦੇ ਨਾਲ ਸਤ ਸੰਗਤ ਜੀ ਭਗਵੇਂ ਲਿਬਾਸ ਵਾਲੇ ਸਾਧੂਆਂ ਦੀਆਂ ਮੰਡਲੀਆਂ ਹਨ।
ਕਰ ਤੂੰਬੇ ਜਾਂ ਪੀਵਨ ਹਾਰੇ,
ਇਹਨਾਂ ਦੇ ਹੱਥਾਂ 'ਚ ਤੂੰਬੇ ਪੜੇ ਪਕੜੇ ਹੋਏ ਨੇ, ਬਿਰਖਤ ਸਾਧੂ ਹੁੰਦੇ ਖਾਲਸਾ ਜੀ। ਆ ਜਿਵੇਂ ਘੀਆ ਕੱਦੂ ਹੁੰਦਾ ਨੇ, ਇਸ ਤਰ੍ਹਾਂ ਦੇ ਤੂੰਬੇ ਵੀ ਹੋਇਆ ਕਰਦੇ ਬੇਲਾਂ ਨੂੰ ਲੱਗਦੇ, ਉਹਨੂੰ ਹੌਲੀ ਜਣੇ ਉਤਲੇ ਪਾਸੇ ਚੀਰ ਲੈਣਾ, ਨਾਲੇ ਫਟਣ ਨੂੰ ਜਗ੍ਹਾ ਬਣਾ ਲੈਣੀ, ਦੋਵੇਂ ਪਾਸੇ ਸਤਸੰਗ ਸੁਰਾਹ ਕਰਕੇ ਉਹ ਵਿੱਚੋਂ ਬੀਜ ਗੁੱਦ ਕੱਢ ਦੇਣੀ ਪੱਕਿਆਂ 'ਤੇ। ਉਹ ਤੂੰਬੇ ਸਤਸੰਗ ਸਾਧੂ ਰੱਖਿਆ ਕਰਦੇ ਪਾਣੀ ਵਾਸਤੇ। ਜਿਹੜਾ ਬਰਕਤ ਹੈ ਉਹ ਮਾਇਆ ਕਿੱਥੋਂ ਦੇਵੇਗਾ, ਉਹ ਕਿੱਥੋਂ ਭਾਂਡੇ ਖਰੀਦੇਗਾ? ਇਸੇ ਤਰ੍ਹਾਂ ਸਤਸੰਗ ਜੇ ਉਹ ਮੰਗਦਾ ਹੈ, ਸਾਧੂ ਨੂੰ ਲਾਜ ਹੈ, ਤੁਲਸੀ ਕਰ ਕਰੇ ਨਾ ਕੋਏ, ਜਿਤ ਦਿਨ ਕਰ ਕਰੇ ਤਿਤ ਦਿਨ ਮਰਨਾ ਹੋਏ। ਹੱਥ ਦੇ ਉੱਤੇ ਹੱਥ ਕਰਦਾ ਰਹੇ, ਦਾਨ ਦਿੰਦਾ ਰਹੇ, ਕਰ ਕਰੇ ਨਾ ਕੋਏ, ਕਿਸੇ ਦੇ ਹੱਥ ਥੱਲੇ ਹੱਥ ਨਾ ਕਰੇ ਕਦੇ। ਜਿੱਦਣ ਹੱਥ ਕਰ ਲਿਆ ਹੱਥ ਦੇ ਥੱਲੇ, ਬਈ ਦੇਹ ਪਈ ਧੋਖੇ ਪਈ, ਜਿੱਦਣ ਤੁਸੀਂ ਕਹਿਤਾ ਦੇ ਮੈਨੂੰ ਮੰਗ ਲਿਆ, ਉਦਣ ਤੋਂ ਸਵਾਹ ਹੋ ਜਾਂਦੀ ਸਤਸੰਗਤ ਜੀ। ਸਾਧੂ ਮੰਗਤੇ ਨਹੀਂ ਹੋਇਆ ਕਰਦੇ, ਸਾਧੂ ਸੰਤੋਖ ਦੇ ਆਸਣ ਤੇ ਬੈਠਦੇ ਨੇ। ਮੰਗਣਾ ਜਾਚਕਾਂ ਦਾ ਕੰਮ ਹੈ, ਸੋ ਸਤਸੰਗਤ ਜੀ ਉਹ ਸਾਧੂ ਸਬਰ ਸੰਤੋਖ ਦੇ ਆਸਣ ਤੇ ਬੈਠਣ ਵਾਲੇ ਤਾਂ ਤੂੰਬਿਆਂ ਦੇ ਸਤਸੰਗ ਜੀ ਪਾਤਰ ਬਣਾ ਲੈਂਦੇ, ਉਹਨਾਂ ਦੇ ਹੱਥਾਂ 'ਚ ਤੂੰਬੇ ਨੇ ਪਾਣੀ ਭਰਨ ਵਾਸਤੇ।
ਸਿਰ ਪਰ ਉੱਚੀ ਟੋਪੀ ਧਰੇ,
ਸਿਰ ਦੇ ਉੱਤੇ ਸਤਸੰਗਤ ਜੀ ਉੱਚੀਆਂ ਟੋਪੀਆਂ ਤੈ ਮਾਰ ਮਾਰ ਕੇ ਸਤਸੰਗਤ ਜੀ ਅੱਜ ਮੰਗਵਾਈਆਂ ਜਾਂ ਟੋਪੀਆਂ ਨਹੀਂ ਬਣਾਈਆਂ ਹੋਈਆਂ ਸਾਧੂਆਂ ਨੇ। ਜਿਵੇਂ ਸਤਸੰਗਤ ਜੀ ਜ਼ਿਮੀਂਦਾਰ ਧੁੱਪ ਦੇ ਵਿੱਚ ਖੇਤੀ ਦਾ ਕੰਮ ਕਰਦੇ ਨਾ, ਤੈ ਜੀ ਮਾਰ ਕੇ ਸਤਸੰਗ ਜੀ ਮੜੇਸ ਜਿਹਾ ਮਾਰ ਲੈਂਦੇ ਨੇ ਸਿਰ ਦੇ ਉੱਤੇ ਕਿ ਧੁੱਪ ਨਾ ਲੱਗੇ, ਐਂ ਤੈ ਮਾਰ ਕੇ ਸਤਸੰਗਤ ਜੀ ਬਨਾਉਟੀ ਟੋਪੀ ਜੀ ਬਣਾ ਕੇ ਸਾਧੂਆਂ ਨੇ ਸਿਰ ਦੇ ਉੱਤੇ ਰੱਖੀਆਂ ਹੋਈਆਂ ਹਨ।
ਕਿਤਕ ਬੇਪੂਤਨ ਮਲ ਬੋ ਕਰੇ,
ਕਈ ਐਸੇ ਬਿਰਖਤ ਸਾਧੂ ਨੇ ਜਿਨ੍ਹਾਂ ਦੀ ਰਾਖ ਮੜੀ ਹੋਈ ਹੈ ਸਰੀਰ ਨੂੰ।
ਬ੍ਰਿੰਦ ਸਿੱਖਿਆ ਜੇ ਚੜੇ ਤਰੰਗ,
ਬਹੁਤ ਸਾਰੇ ਸਿੱਖ ਵੀ ਭਾਈ ਸਿੱਖੀ ਧਾਰਨ ਵਾਲੇ ਜਿਹੜੇ ਘੋੜਿਆਂ ਤੇ ਚੜੇ ਹੋਏ ਨੇ, ਵੀਰ ਰਸੀ ਸ਼ਸਤਰ ਧਾਰੀ ਹਨ।
ਵਸਤਰ ਸ਼ਸਤਰ ਸੁਭ ਤਰਕੇ ਅੰਗ,
ਸੋਹਣੇ ਵਸਤਰ ਸਰ ਸਾਰੇ ਅੰਗਾਂ ਤੇ ਪਹਿਨੇ ਹੋਏ ਨੇ ਚੋਲੇ।
ਪਾਥਮ ਪਹੁੰਚੇ ਸੁਰਸਰ ਥਾਨ,
ਸਤਿਗੁਰੂ ਜੀ ਪਹਿਲਾਂ ਨਦੀ ਤੇ ਪਹੁੰਚੇ ਜਦੋਂ।
ਨਿਰਮਲ ਨੀਰ ਪਨੀਤ ਮਹਾਨ,
ਬੜਾ ਸੋਹਣਾ ਉਜਲ ਜਲ ਚੱਲ ਰਿਹਾ ਸੀ।
ਜਾਏ ਕੂਲ ਪਰ ਕੀਨਸ ਡੇਰਾ,
ਜਾ ਕੇ ਕਿਨਾਰੇ ਤੇ ਨਦੀ ਦੇ ਡੇਰਾ ਕਰ ਦਿੱਤਾ।
ਪਾਪ ਨਿਵਾਰਨ ਦਰਸ਼ਨ ਹੇਰਾ,
ਆਪ ਜੀ ਨੇ ਸਤਸੰਗਤ ਜੀ ਜੋ ਪਾਪਾਂ ਨੂੰ ਨਿਵਰਤ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਹਨ, ਦਰਸ਼ਨ ਕੀਤੇ ਸੰਗਤਾਂ ਨੇ।
ਮਨ ਭਾਵਤ ਸਭ ਕਰਿਓ ਸਨਾਨਾ,
ਮਨ ਭਾਉਂਦਾ ਸੰਗਤਾਂ ਸਮੇਤ ਇਸ਼ਨਾਨ ਕਰਕੇ।
ਜਥਾ ਸ਼ਕਤ ਦੇ ਕਰ ਤਿਜ ਦਾਨਾ,
ਜੈਸੇ ਯੋਗ ਸੀ ਸਾਰੇ ਜਾਚਕਾਂ ਨੂੰ ਬ੍ਰਾਹਮਣਾਂ ਨੂੰ ਦਾਨ ਦਿੱਤੇ ਮਹਾਰਾਜ ਜੀ ਨੇ।
ਦਵੈ ਦਿਨ ਟਿਕੇ ਸੁਰਸਰੀ ਤੀਰ,
ਦੋ ਦਿਨ ਸਤਸੰਗ ਜੀ ਆਪ ਜੀ ਜਦੋਂ ਟਿਕੇ।
ਦਰਸ਼ੇ ਸਤਿਗੁਰ ਕੋ ਨਰ ਭੀਰ,
ਬਹੁਤ ਇਰਦ ਗਿਰਦ ਦੇ ਇਲਾਕਿਆਂ ਦੀ ਲੋਕਾਂ ਦੀ ਭੀੜ ਹੈ, ਦਰਸ਼ਨ ਕਰਦੇ ਨੇ।
ਕਹਿੰਦੇ ਆਗੇ ਗਮਨੇ ਸਵਾਮੀ,
ਉਸ ਤੋਂ ਅੱਗੇ ਥੋੜਾ ਜਿਹਾ ਚੱਲੇ।
ਪੂਰਨ ਕਾਮਨਾ ਸਿੱਖਣ ਕਾਮੀ,
ਕਾਮਨਾ ਕੀ ਹੈ ਸਤਸੰਗ ਜੀ, ਸਿੱਖਾਂ ਦੀ ਇੱਛਾ ਪੂਰੀ ਕਰਨੀ ਹੈ।
ਥਲ ਕਿਸ਼ਾਰ ਕੋ ਸੁੰਦਰ ਆਵਾ,
ਸੋਹਣਾ ਦੇਖਿਆ ਸਤਸੰਗ ਜੀ, ਕਿਸ਼ਾੜ ਜਾਂ ਨਦੀ ਦਾ ਕਿਨਾਰਾ ਹੋਵੇ, ਪਿੱਛੇ ਹਟਣਾ ਪੱਧਰ ਧਰਤੀ ਹੁੰਦੀ ਹੈ ਜਿੱਥੋਂ ਨਦੀ ਪਿੱਛੇ ਹਟੀ ਹੋਵੇ, ਸੋਹਣੇ ਸੋਹਣੇ ਬਿਰਛ ਹੁੰਦੇ ਆ, ਪੱਧਰ ਇਲਾਕਾ ਹੁੰਦਾ।
ਅਖੇਰ ਤਾਂ ਮਨ ਭਾਵਾ,
ਮਨ ਭਾਉਂਦੀ ਸੱਚੇ ਪਾਤਸ਼ਾਹ ਸ਼ਿਕਾਰ ਖੇਡ ਰਹੇ ਨੇ।
ਆਮਕ ਪਾਵਨ ਹੈ ਜਿਨ ਕੇਰੇ,
ਜਿਹੜੇ ਸਤਸੰਗ ਜੀ ਜੰਗਲੀ ਜਾਨਵਰਾਂ ਦਾ ਪਵਿੱਤਰ ਮਾਸ ਹੈ, ਜਿਵੇਂ ਮਿਰਗ ਆਦਿਕ ਹੋਏ।
ਹਤੇ ਹੇਰ ਕਰ ਫਿਰ ਤੇ ਸਵੇਰੇ,
ਸ਼ਿਕਾਰ ਖੇਡ ਕੇ ਗੁਰਸਿੱਖ ਸੂਰਮਿਆਂ ਦੇ ਸਮੇਤ ਘੋੜਿਆਂ ਨੂੰ ਸਤਸੰਗ ਜੀ ਫੇਰਦਿਆਂ ਹੋਇਆਂ ਨੇ ਸ਼ਿਕਾਰ ਖੇਡਿਆ।
ਮ੍ਰਿਗਨ ਬਿਹੰਗਨ ਕੋ ਸੰਘਾਰ,
ਕੁਝ ਪੰਛੀਆਂ ਨੂੰ ਕੁਝ ਮਿਰਗਾਂ ਨੂੰ ਮਾਰਿਆ।
ਗਮਨੇ ਖੇਲਤ ਪੰਥ ਸ਼ਿਕਾਰ,
ਉਹ ਰਸਤੇ ਜਾ ਰਹੇ ਨੇ ਸਤਸੰਗ ਜੀ ਸ਼ਿਕਾਰ ਖੇਡਦੇ ਆਪਣੀ ਮੌਜ ਵਿੱਚ ਗੁਰੂ ਤੇਗ ਬਹਾਦਰ ਜੀ।
ਆਮਕ ਕਾਟ ਕਾਟ ਸਭ ਨੀਨ,
ਸਾਰੇ ਸਤਸੰਗ ਜੀ ਜਿਹੜੇ ਸ਼ਿਕਾਰ ਖੇਡ ਕੇ ਮਿਰਗ ਆਦਿਕ ਮਾਰੇ, ਉਹਨਾਂ ਦਾ ਮਾਸ ਕੱਟ ਕੱਟ ਕੇ ਸਾਂਭ ਲਿਆ ਸਿੱਖਾਂ ਨੇ।
ਨਿਜ ਬਾਜੀ ਸੰਗ ਬਾਦਨ ਕੀਨ,
ਆਪੋ ਆਪਣੇ ਘੋੜਿਆਂ ਤੇ ਰੱਖ ਲਿਆ ਝਟਕਾ ਕਰਕੇ।
ਇਮ ਬਹੁ ਸੁਬੜ ਸੰਗ ਗੁਰ ਚਾਲਤ,
ਗੁਰਸਿੱਖ ਸੂਰਮੇ ਵੀਰ ਰਸੀ ਨੇ ਜਿਹੜੇ ਮਾਸਾਹਾਰੀ ਉਹ ਵੀ ਮਹਾਰਾਜ ਦੇ ਨਾਲ ਹਨ।
ਕਰਤ ਅਖੇਰ ਮਿਰਗਨ ਕੋ ਪਾਲਕ,
ਆਪਣੀ ਮੌਜ ਨਾਲ ਹੀ ਮਿਰਗਾਂ ਨੂੰ ਭਾਲ ਭਾਲ ਕੇ ਸ਼ਿਕਾਰ ਖੇਡਦੇ ਨੇ।
ਕੜੇ ਸਮੀਪ ਪਹੁੰਚੇ ਜਾਏ,
ਜਦੋਂ ਸਤਸੰਗ ਜੀ ਕੜੇ ਮਾਨਕਪੁਰ ਪਿੰਡ ਦੇ ਨੇੜੇ ਪਹੁੰਚੇ,
ਸਾਧ ਮਲੂਕ ਦਾਸ ਜਿਸ ਨਾਏ,
ਇੱਥੇ ਸਤਸੰਗ ਜੀ ਇੱਕ ਮਲੂਕ ਦਾਸ ਨਾਮੇ ਸਾਧੂ ਸੀ,
ਬਸੇ ਤਾਂ ਸੋ ਵੈਸ਼ਨੋ ਧਰਮ,
ਉਹਦਾ ਵੈਸ਼ਨੋ ਧਰਮ ਸੀ। ਸਤਸੰਗ ਜੀ ਮਹਾਂ ਸਾਧਕ ਦਾ ਆਹਾਰ ਤੋਂ ਬਹੁਤ ਗਰੇਜ ਰੱਖਦਾ ਸੀ, ਉਹ ਚੰਗਾ ਸਾਧੂ ਕਮਾਈ ਵਾਲਾ ਸੀ, ਸਿਮਨ ਵਾਲਾ ਸੀ ਮਲੂਕ ਦਾਸ।
ਕਰਤ ਸਦਾ ਹੀ ਆਛੇ ਕਰਮ,
ਸਦਾ ਵਾਸਤੇ ਸ਼ੁਭ ਕਰਮ ਕਰਦਾ ਸੀ, ਸਤੋਮਈ ਬਿਰਤੀ ਸੀ।
ਸੁਣ ਕੇ ਸਤੇ ਸਤਿਗੁਰ ਜੀ ਆਏ,
ਇਹਨੇ ਵੀ ਸੁਣ ਲਿਆ ਕਿ ਗੁਰੂ ਤੇਗ ਬਹਾਦਰ ਜੀ ਅੱਜ ਮੇਰੇ ਨਗਰ ਚ ਚਰਨ ਪਾ ਰਹੇ ਨੇ।
ਹਿਰਦੇ ਆਨੰਦ ਭਇਓ ਅਦਕਾਏ,
ਬੜਾ ਖੁਸ਼ ਹੋਇਆ ਮਲੂਕ ਦਾਸ ਸਾਧ, ਮਨ ਚ ਆਨੰਦ ਧਾਰਿਆ,
ਮੈਂ ਦਰਸ਼ਨ ਕਰਾਂ ਗੁਰ ਕੇਰਾ,
ਮਨ ਵਿੱਚ ਇੱਛਾ ਕੀ ਧਾਰੀ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਮੈਂ ਦਰਸ਼ਨ ਕਰਾਂਗਾ।
ਜਿਨ ਕੋ ਜਸ ਵਿਸਤਾਰ ਵਡੇਰਾ,
ਜਿਨ੍ਹਾਂ ਦਾ ਬੜਾ ਭਾਰੀ ਜਸ ਫੈਲਿਆ ਹੋਇਆ, ਮੈਂ ਚਿਰਕਾਲ ਤੋਂ ਸੁਣਦਾ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਹੁੰਦੀ ਹੈ।
ਹੋਏ ਪਰਮ ਮੇਰੋ ਕਲਿਆਣ,
ਮੇਰੀ ਵੀ ਕਲਿਆਣ ਹੋ ਜੂ। ਮਲੂਕ ਦਾਸ ਸਾਧ ਨੇ ਇੱਛਾ ਧਾਰੀ ਭਾਵਨਾ ਮਨ ਵਿੱਚ ਰੱਖ ਕੇ ਕਿ ਸਤਿਗੁਰੂ ਜੀ ਘਰ ਗੰਗਾ ਆ ਗਈ, ਦਰਸ਼ਨ ਕਰਾਂਗਾ।
ਸੁਣੋ ਬਾ ਕਹਿਤ ਦੇ ਕਰ ਕਾਨ,
ਜਦੋਂ ਸਤ ਸੰਗਤ ਜੀ ਸੋਚਦਾ ਕਿ ਮਹਾਰਾਜ ਹਿਤ ਪ੍ਰੇਮ ਧਾਰ ਕੇ ਮੈਂ ਮਹਾਰਾਜ ਦੇ ਸੋਹਣੇ ਬਚਨ ਸੁਣੂਗਾ।
ਇਮ ਉਤਸ਼ਾਹ ਕਰਤ ਬਹੁ ਤੇਰਾ,
ਮੈਂ ਮਨ ਵਿੱਚ ਚਾਹ ਧਾਰਿਆ ਮਲੂਕ ਦਾਸ ਨੇ।
ਉਹਨੇ ਕਿਹਾ ਆਇਓ ਜਿਨ ਗੁਰ ਹੇਰਾ,
ਜਦ ਨੂੰ ਇਹਦਾ ਚਾਹ ਵਿੱਚ ਹੀ ਰਹਿ ਗਿਆ ਦਰਸ਼ਨ ਕਰਨ ਦਾ, ਜਦ ਨੂੰ ਇੱਕ ਆਦਮੀ ਆ ਗਿਆ ਇਹਦੇ ਕੋਲੇ,
ਇਸਨੇ ਸਗਰੀ ਬਾਤ ਸੁਣਾਈ,
ਉਹਨੇ ਸਾਰੀ ਦੱਸਤੀ। ਉਹ ਸਾਧਾ ਮਲੂਕ ਦਾਸ, ਲੈ ਤੈਨੂੰ ਮੈਂ ਦੱਸ ਦਿਆਂ ਗੁਰੂ ਤੇਗ ਬਹਾਦਰ ਜੀ ਬਾਰੇ।
ਗੁਰ ਕੇ ਸੰਗ ਸਾਧ ਸਮਦਾਈ,
ਗੁਰੂ ਸਾਹਿਬ ਦੇ ਨਾਲ ਤੇਰੇ ਵਰਗੇ ਸਾਧੂ ਵੀ ਬੇਅੰਤ ਨੇ ਮੰਡਲੀਆਂ।
ਚੜੇ ਤਿਰੰਗਮ ਸਿੱਖ ਕੁਛ ਸਾਥ,
ਉਹਨਾਂ ਦੇ ਨਾਲ ਕੋਈ ਵੀਰ ਰਸੀ ਯੋਧੇ ਗੁਰਸਿੱਖ ਸੂਰਮੇ ਵੀ ਚੜੇ ਹੋਏ ਨੇ ਘੋੜਿਆਂ ਤੇ।
ਗਏ ਜਿਨ੍ਹਾਂ ਨੇ ਆਯੁਧ ਹਾਥ,
ਜਿਨ੍ਹਾਂ ਨੇ ਹੱਥਾਂ ਸ਼ਸਤਰ ਪਕੜੇ ਹੋਏ ਨੇ।
ਮ੍ਰਿਗਨ ਬਿਹੰਗਨ ਕੇ ਗਨ ਮਾਰੇ,
ਰਸਤੇ ਵਿੱਚ ਬਹੁਤ ਸਾਰੇ ਮਿਰਗ ਪੰਛੀ ਮਾਰ ਕੇ ਲਿਆਏ ਨੇ।
ਆਏ ਖੇਤ ਪੰਥ ਸ਼ਿਕਾਰੇ,
ਆ ਰਹੇ ਨੇ ਜਰਾਬ ਸ਼ਿਕਾਰ ਖੇਡਦੇ।
ਆਮਖ ਕਾਟ ਕਾਟ ਸਮਦਾਏ,
ਪੰਛੀਆਂ ਮਿਰਗਾਂ ਦਾ ਮਾਸ ਕੱਟ ਕੱਟ ਕੇ ਉਹਨਾਂ ਨੇ ਆਪਣੇ ਘੋੜਿਆਂ ਦੀਆਂ ਕਾਠੀਆਂ ਦੇ ਹੰਨਿਆਂ ਨਾਲ ਟੰਗਿਆ ਹੋਇਆ ਹੈ।
ਹਈਨ ਸੰਗ ਬਾਂਧਿਓ ਲਟਕਾਏ,
ਘੋੜਿਆਂ ਨਾਲ ਲਟਕਾ ਕੇ ਬੰਨੀ ਆ ਰਹੇ ਨੇ।
ਜਥਾ ਵਿਆਦ ਨਿਰਦਿਆਲੂ ਮਾਰੇ,
ਇਸ ਤਰ੍ਹਾਂ ਮਾਰ ਕੇ ਲਿਆ ਰਹੇ ਨੇ ਸ਼ਿਕਾਰ ਖੇਡ ਕੇ ਸਿੱਖ ਸੂਰਮੇ, ਜਿਵੇਂ ਨਿਰਦਈ ਕੋਈ ਸ਼ਿਕਾਰੀ ਹੁੰਦਾ ਨਾ, ਉਹ ਜੰਗਲ ਵਿੱਚੋਂ ਸ਼ਿਕਾਰ ਮਾਸ ਲਿਆਉਂਦਾ ਹੈ ਸ਼ਿਕਾਰ ਖੇਡ ਖੇਡ ਕੇ।
ਤਨ ਦੇਖੇ ਮੈਂ ਜੀਵ ਸੰਘਾਰੇ,
ਉਹ ਆਦਮੀ ਨੇ ਦੱਸਿਆ ਮੈਂ ਜੀਵ ਮਾਰੇ ਹੋਏ ਸਿੱਖਾਂ ਦੇ ਦੇਖ ਕੇ ਆਇਆ। ਹੇ ਮਲੂਕ ਦਾਸ,
ਸਗਰੋ ਜਗਤ ਕਰੇ ਜਿਸ ਪੂਜਾ,
ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਾ ਸੰਸਾਰ ਪੂਜਾ ਕਰਦਾ।
ਜਿਨ ਕੇ ਸਮ ਕੋ ਸੁਣਿਓ ਨਾ ਦੂਜਾ,
ਜੇ ਸਤਿਗੁਰੂ ਜੀ ਦੇ ਬਰਾਬਰ ਹੋਰ ਕੋਈ ਨਹੀਂ ਸੁਣਿਆ।
ਅਜਮਤ ਵਿਦਤ ਮਝਾਂ ਕਹਿ ਜਨਿਅਤ,
ਕਿੱਥੇ ਕਿੱਥੇ ਕਰਾਮਾਤ ਦੇ ਧਨੀ ਹਨ ਆਪ ਜੀ ਜਾਣੀ ਜਾਂਦੀ ਹੈ।
ਸਤਸੰਗਤ ਮੈਂ ਵੱਡ ਜਸ ਭਨੀਅਤ,
ਥਾਂ ਥਾਂ ਤੇ ਸਤਸੰਗਤਾਂ ਦੇ ਵਿੱਚ ਜਸ ਕਿਹਾ ਜਾਂਦਾ ਜਿਸ ਗੁਰੂ ਤੇਗ ਬਹਾਦਰ ਜੀ ਦਾ।
ਸੰਤ ਮਲੂਕ ਦਾਸ ਪਰਮਾਇਓ,
ਉਸੇ ਵੇਲੇ ਸਤਸੰਗਤ ਜੀ ਢਿੱਲਾ ਜਿਹਾ ਪੈ ਗਿਆ, ਉਦਾਸ ਜਿਹਾ ਹੋ ਗਿਆ, ਭਰਮ ਗਿਆ, ਸ਼ੰਕਾ ਆ ਗਈ ਇਹਦੇ ਮਨ ਦੇ ਅੰਦਰ ਮਲੂਕ ਦਾਸ ਦੇ।
ਸ਼ੰਕ ਮਾਨ ਮਨ ਮੈਂ ਨਹੀਂ ਪਾਇਓ,
ਮਨ ਵਿੱਚ ਸਤਸੰਗਤ ਜੀ ਨਫ਼ਰਤ ਹੋ ਗਈ, ਮਨ ਵਿੱਚ ਚੰਗਾ ਨਾ ਲੱਗਿਆ।
ਕਹਿਓ ਵੈਸ਼ਨੋ ਮਤ ਹੈ ਮੇਰੋ,
ਕਹਿੰਦਾ ਮੇਰਾ ਤਾਂ ਵੈਸ਼ਨੂ ਮਤ, ਮੈਂ ਤਾਂ ਚੌਲ ਦਾਲ ਹੀ ਖਾਂਦਾ।
ਸਤਿਗੁਰ ਮਾਸ ਆਹਾਰੀ ਹੀਰੋ,
ਸਤਿਗੁਰੂ ਜੀ ਨੇ ਮੈਂ ਸੁਣ ਲਿਆ ਵੀ ਤੂੰ ਮਾਸਾਹਾਰੀ ਹੋਣਗੇ,
ਕਰਨ ਮਿਲਾਪ ਤੈਨੂੰ ਟਿਕ ਜਾਣਾ,
ਹੁਣ ਉਹਨਾਂ ਦੇ ਨਾਲ ਜਾ ਕੇ ਮਿਲਾਪ ਕਰਨਾ, ਉਹਨਾਂ ਦੇ ਕੋਲ ਜਾਣਾ।
ਹੈ ਅਸਮੰਜਸ ਮੈਂ ਮਨ ਜਾਣਾ,
ਮੈਂ ਮਨ ਵਿੱਚ ਤਸੱਲੀ ਕਰ ਲਈ, ਹੁਣ ਨੀ ਮੈਂ ਜਾਣਾ ਉਹਨਾਂ ਦੇ ਕੋਲੇ, ਇਹ ਅਯੋਗ ਹੈ।
ਬੈਠ ਸਦਨ ਮੈਂ ਸਿਮਰੋ ਹਰ ਹਰ,
ਮੈਂ ਤਾਂ ਹੁਣ ਘਰ ਬੈਠਾ ਹੀ ਹਰ ਹਰ ਦਾ ਜਾਪ ਜਪੂ, ਮੈਂ ਨੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਇਹ ਸਤ ਸੰਗਤ ਜੀ ਗੁਰੂ ਸਾਹਿਬ ਪਰਖ ਕਰ ਰਹੇ ਨੇ ਸਾਧ ਦੀ। ਸੋ ਇਹਨੇ ਇੱਕਦਮ ਛਿੜਕ ਗਿਆ, ਅੰਦਰ ਹੀ ਵੜ ਕੇ ਬੈਠ ਗਿਆ ਸਾਧ ਮਲੂਕ ਦਾਸ।
ਹੋਰ ਵੱਢ ਮੈਂ ਲੱਗ ਨਾਹਨ ਸੰਸਰ,
ਨਾਲੇ ਸੋਚੀ ਜਾਂਦਾ ਗੁਰੂ ਸਾਹਿਬ ਵੱਡੇ ਨੇ, ਉਹਨਾਂ ਦਾ ਜਸ ਬਹੁਤ ਹੈ, ਮੈਂ ਉਹਨਾਂ ਦੇ ਬਰਾਬਰ ਨਹੀਂ।
ਜਗ ਮੈਂ ਜਗ ਮੈਂ ਕੋ ਦੁਰਬਲ ਕੋ ਮੋਟਾ,
ਸੰਸਾਰ ਵਿੱਚ ਕੋਈ ਕਮਜ਼ੋਰ ਹੈ ਕੋਈ ਮੋਟਾ ਹੈ,
ਕਿਨੂ ਲਾਭ ਕਿਨੂ ਕੇ ਤੋਟਾ,
ਕੋਈ ਲਾਭ ਲੈਂਦਾ ਕੋਈ ਘਾਟਾ ਕਿਸੇ ਨੂੰ ਮਿਲਦਾ ਹੈ,
ਪਰ ਕੀ ਕਾਮ ਵਿਚਾਰ ਕਰੀਜੇ,
ਕਿਸੇ ਦੀ ਕੀ ਵਿਚਾਰ ਕਰਨੀ ਹੈ, ਸਾਧ ਨੇ ਸਬਰ ਕਰ ਲਿਆ,
ਬੈਠ ਸਦਨ ਪ੍ਰਭੂ ਕੋ ਸਮਰੀਜੇ,
ਆਪਾਂ ਲੋਕਾਂ ਚ ਕਾਹਨੂੰ ਹੁਣ ਦੋਸ਼ ਕੱਢਣੇ ਆ, ਦੱਦਾ ਦੋਸ਼ ਨੇ ਦੇਊ ਕਿਸੇ ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨੇ ਅਵਰ ਦੀਜੇ ਅਵਰ ਜਾਣਾ, ਇਹ ਸਿਧਾਂਤ ਨੂੰ ਹਿਰਦੇ ਦ੍ਰਿੜ ਕਰਕੇ ਵੀ ਆਪਾਂ ਨੀ ਕਿਸੇ ਚ ਦੋਸ਼ ਦੇਣਾ, ਆਪਾਂ ਅੰਦਰ ਬੈਠ ਕੇ ਆਪ ਹੀ ਜਾਪ ਜਪੀਏ, ਬੰਦਾ ਕਿਸੇ ਨਾਲ ਆ ਕੇ ਝਗੜਾ ਪਾਵਣਾ, ਉਹਨਾਂ ਨਾਲ ਨੀ ਆਪਣੀ ਬਣ ਆਉਣੀ, ਉਹਨਾਂ ਦੇ ਨਾਲ ਦੇ ਮਾਸਾਹਾਰੀ ਨੇ ਸ਼ਿਕਾਰ ਖੇਡਦੇ ਆਏ ਆ, ਮੈਂ ਵੈਸ਼ਨੂ ਹੈ, ਅੰਦਰ ਵੜ ਕੇ ਬੈਠ ਗਿਆ, ਕਹਿੰਦਾ ਇੱਥੇ ਹੀ ਜਾਪ ਜਪਦੇ ਹਾਂ,
ਮਿਲਵੇ ਕੀ ਪ੍ਰਸੰਨਤਾ ਤਜ ਕੇ,
ਉਹ ਜਿਹੜੀ ਮਿਲਣ ਦੀ ਖੁਸ਼ੀ ਸੀ ਨਾ, ਮੈਂ ਮਿਲਾਂਗਾ ਗੁਰੂ ਤੇਗ ਬਹਾਦਰ ਜੀ ਨੂੰ, ਉਹ ਖੁਸ਼ੀ ਸਭ ਛੱਡ ਦਿੱਤੀ,
ਬੈਠ ਰਹੇ ਹੋ ਘਰ ਹਰ ਹਰ ਭੱਜ ਕੇ,
ਬਸ ਅੰਦਰ ਵੜ ਕੇ ਬੈਠ ਗਿਆ, ਡੇਰੇ ਦੇ ਹਰ ਹਰ ਦਾ ਜਾਪ ਜਪਦਾ,
ਸ੍ਰੀ ਗੁਰੂ ਤੇਗ ਬਹਾਦਰ ਜਾਣੇ ਹੋ,
ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਣ ਲਿਆ,
ਹਰ ਕੋ ਭਗਤ ਸੁਣਤ ਭਰ ਮਾਨੇ ਹੋ,
ਇਹ ਹੈ ਤਾਂ ਹਰੀ ਦਾ ਭਗਤ ਬਹੁਤ ਪ੍ਰੇਮੀ ਆ ਸਾਡਾ ਸਾਧੂ, ਇਹ ਪਰ ਇਹ ਭਰਮ ਗਿਆ ਸਾਡੇ ਸਰੂਪ ਤੇ,
ਵਿਧ ਨਿਖੇਦ ਕਰਮਨ ਵਿਵਹਾਰ,
ਇਹਨੂੰ ਇਹ ਭੇਤ ਨਹੀਂ ਹੈ ਕਿ ਵਿਧ ਨਿਖੇਦ ਜਿਹੜੇ ਕਰਮਾਂ ਦਾ ਵਿਵਹਾਰ ਹੈ ਥੱਲੇ ਵਾਲੀ ਅਵਸਥਾ ਵਿੱਚ ਹਨ, ਵਿਧ ਨਿਖੇਦ ਦੋ ਤਰ੍ਹਾਂ ਦੇ ਸਤਸੰਗ ਜੀ ਕਰਮ ਹੁੰਦੇ, ਇੱਕ ਵਿਧੀ ਪੂਰਵਕ ਜਿਹਨੂੰ ਸ਼ਾਸਤਰ ਆਗਿਆ ਦਿੰਦਾ ਹੈ, ਜਿਵੇਂ ਖਾਲਸੇ ਦੀ ਰੋਹ ਰੀਤੀ ਹੈ, ਰਹਿਤ ਨਾਵੇਂ ਹਨ, ਉਹਨਾਂ 'ਚ ਆਪਾਂ ਨੂੰ ਆਗਿਆ ਕਿ ਇਹ ਪੁੰਨਦਾਨ ਇਸ ਢੰਗ ਦੇ ਨਾਲ ਤੁਸੀਂ ਇਹ ਕਰਮ ਕਰਨੇ ਨੇ, ਇੱਕ ਹੈ ਵਿਵਰਜਿਤ ਕਿ ਆਹ ਕੰਮ ਨਹੀਂ ਤੁਸੀਂ ਕਰਨੇ, ਇਹਨਾਂ ਨੂੰ ਵਿਧ ਨਿਖੇਦ ਕਰਮ ਕਹਿੰਦੇ ਨੇ। ਸੋ ਸਤਸੰਗਤ ਜੀ, ਸਮਾਂ ਤਕਰੀਬਨ ਥੋੜ੍ਹਾ ਹੀ ਰਹਿੰਦਾ ਹੈ, ਆਪਾਂ ਬਾਰਾਂ ਮਾਹਾਂ ਦੀ ਵੀ ਵਿਚਾਰ ਕਰਨੀ ਹੈ, ਜਿਸ ਪ੍ਰਕਾਰ ਸਤਸੰਗਤ ਜੀ ਇਸ ਨੂੰ ਮਹਾਰਾਜ ਫੇਰ ਵੀ ਬੁਲਾਉਣਗੇ, ਇਹਨੂੰ ਦੱਸ ਦੇਣਗੇ ਕਿ ਮਾਸ ਕਿਹਨੂੰ ਕਹਿੰਦੇ ਨੇ, ਨਾਲੇ ਦੱਸ ਦੇਣਗੇ ਕਿ ਅਧਿਕਾਰੀ ਕੌਣ ਹੈ ਮਾਸ ਖਾਣ ਦਾ, ਅਸੀਂ ਤਾਂ ਸਤਸੰਗ ਕਿਸੇ ਵਿੱਚੋਂ ਵੀ ਨਹੀਂ ਹਾਂ, ਨਾ ਉੱਧਰ ਜੋਗੇ ਨਾ ਉੱਧਰ ਜੋਗੇ। ਸੋ ਪ੍ਰੇਮੀ ਜਾਨੋ, ਜਿਸ ਪ੍ਰਕਾਰ ਸਾਧ ਨੂੰ ਮਿਲਣਾ, ਕੱਲ੍ਹ ਨੂੰ ਪ੍ਰਸੰਗ ਵਿਚਾਰਾਂਗੇ। ਅੱਜ ਸਤਸੰਗਤ ਜੀ, ਹਾੜ ਦੀ ਸੰਕ੍ਰਾਂਤ ਹੈ, ਆਪ ਸੱਚੇ ਪਾਤਸ਼ਾਹ ਨੇ 12 ਮਹੀਨਿਆਂ ਦੁਆਰਾ 12 ਮਹਾਂਬਾਣੀ ਜਿਸ ਦਾ ਨਾਮ ਹੈ, ਇਹਦੇ 'ਚ ਗੁਰਸਿੱਖਾਂ ਪ੍ਰਤੀ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਨਾਤਨ ਮਰਯਾਦਾ ਅਨੁਸਾਰ ਪਹਿਲਾਂ ਲੋਕ ਸਤਸੰਗਤ ਜੀ ਸੰਕ੍ਰਾਂਤ ਦਾ ਫਲਾ ਦੇਸ਼ ਬੜੇ ਬੜੇ ਸਿਆਣੇ ਪੰਡਿਤਾਂ ਤੋਂ ਸਤਸੰਗ ਜੀ ਸੁਣਿਆ ਕਰਦੇ, ਉਹ ਰਹੁ ਰੁਤੀ ਉਸੇ ਤਰ੍ਹਾਂ ਚੱਲੀ ਆਈ। ਗੁਰੂ ਸਾਹਿਬ ਦੇ ਟਾਈਮ ਵੀ ਪੰਡਿਤ ਲੋਕ ਦੀਵਾਨ ਵਿੱਚ ਆ ਕੇ ਸੰਗਤਾਂ ਨੂੰ ਮਹੀਨੇ ਦਾ ਫਲਾ ਦੇ ਸਤਸੰਗ ਜੀ ਸੁਣਾਇਆ ਕਰਦੇ। ਜਿਸ ਵੇਲੇ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਹਾਇਮਾਨ ਸਨ, ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਨੇ ਹੋਰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਪੰਡਿਤ ਨੂੰ ਬੁਲਾਉਣਾ ਪੈਂਦਾ ਹੈ ਪਰ ਪੰਡਿਤ ਥੋੜ੍ਹਾ ਜਿਹਾ ਆ ਕੇ ਖੁਸ਼ ਨਹੀਂ, ਸਾਨੂੰ ਮਹਾਰਾਜ ਕਹਿੰਦਾ ਕਿ ਪੂਜਦੇ ਤੁਸੀਂ ਗੁਰ ਅਰਜਨ ਦੇਵ ਜੀ ਨੂੰ, ਫਲਾ ਦੇਸ਼ ਮਹੀਨੇ ਦਾ ਮੇਰੇ ਕੋਲੋਂ ਸੁਣਦੇ ਹੋ, ਮੇਰੀ ਪੂਜਾ ਘੱਟ ਕਰਦੇ ਹੋ, ਤੁਸੀਂ ਮਹਾਰਾਜ ਸਾਨੂੰ ਕਿਸੇ ਗੋਚਰੇ ਨਾ ਛੱਡੋ, ਜਿੱਥੇ ਗੁਰਮਤ ਦੀ ਹੋਰ ਸਾਰੀ ਮਰਯਾਦਾ ਬੰਨ ਦਿੱਤੀ ਉਸ ਤਰ੍ਹਾਂ ਮਹਾਰਾਜ ਸਾਨੂੰ 12 ਮਹੀਨਿਆਂ ਦੁਆਰਾ ਪਰਮ ਪਵਿੱਤਰ ਉਪਦੇਸ਼ ਵੀ ਦੇ ਦਿਓ। ਜਿਸ ਪ੍ਰਕਾਰ ਅਸੀਂ ਸੰਕ੍ਰਾਂਤ ਵਾਲੇ ਦਿਨ ਉਸ ਬਾਣੀ ਨੂੰ ਪੜ੍ਹ ਕੇ ਆਪਦੇ ਚਰਨਾਂ ਦਾ ਧਿਆਨ ਧਾਰਦੇ ਹੋਏ ਮਹਾਰਾਜ ਜੀਵਨ ਸਫਲਾ ਕਰਿਆ ਕਰੀਏ, ਇਹ ਸੰਗਤਾਂ ਦੀ ਬੇਨਤੀ ਸਤਸੰਗ ਜੀ ਸੁਣਨ ਤੋਂ ਗੁਰੂ ਅਰਜਨ ਦੇਵ ਜੀ ਨੇ ਵਚਨ ਕੀਤੇ। ਬਾਬਾ ਬੁੱਢਾ ਜੀ ਪਹਿਲੇ ਸਰੂਪ 'ਚ ਗੁਰੂ ਨਾਨਕ ਦੇਵ ਜੀ ਨੇ 12 ਮਹਾਂ ਤੁਖਾਰੀ ਰਾਗ 'ਚ ਉਚਾਰਿਆ ਹੋਇਆ ਉਹ ਪੜ੍ਹਿਆ ਕਰੋ। ਫਿਰ ਸਿੱਖਾਂ ਨੇ ਸੋਚ ਕੇ ਕਿਹਾ, ਮਹਾਰਾਜ ਜੀ ਉਹ ਜਿਹੜੀ ਬਾਣੀ ਆ ਉਹ ਔਖੀ ਆ, ਸਮਝ ਨਹੀਂ ਆਉਂਦੀ। ਜਿੰਨੀ ਬਾਣੀ ਔਖੀ ਹੋਵੇਗੀ ਉਨਾ ਉਹਦੇ 'ਚ ਸਤਸੰਗ ਜੀ ਰਸ ਜ਼ਿਆਦਾ ਹੁੰਦਾ, ਜਿੰਨਾ ਪਾਣੀ ਡੂੰਘਾ ਕੱਢੀਏ ਉਨਾ ਹਾਜ਼ਮੇ ਨੂੰ ਚੰਗਾ ਉਤਰਾ ਉਤਰਾ ਬੈ ਦਾ ਵੀ ਘਰ ਹੀ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ, ਸਾਡੀਆਂ ਮੰਦ ਬੁੱਧੀਆਂ ਸਾਨੂੰ ਮਹਾਰਾਜ ਸੁਖੈਨ ਉਪਦੇਸ਼ ਦੇ। ਸਤਿਗੁਰਾਂ ਨੇ ਸਤਸੰਗਤ ਜੀ ਉਸ ਵੇਲੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਦਿਆਂ ਹੋਇਆਂ ਮਾਝ ਰਾਗ ਦੇ ਅੰਦਰ ਸਤਸੰਗ ਜੀ ਇਹ 12 ਮਹਾਂ ਉਚਾਰਨ ਕੀਤਾ। ਸੋ ਜਿਸ ਪ੍ਰਕਾਰ ਆਪ ਜੀ ਨੇ ਇਹ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਇਹ ਵੀ ਆਪਾਂ ਵਿਚਾਰਾਂਗੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਤਸੰਗ ਜੀ ਸ਼ਬਦ ਉਚਾਰਨ ਕੀਤਾ ਹਾੜ ਦੇ ਮਹੀਨੇ ਪ੍ਰਤੀ, ਉਹ ਵੀ ਆਪਾਂ ਸਤਸੰਗ ਜੀ ਵਿਚਾਰ ਕਰਨਾ। ਆਪ ਜੀ ਜਿਸ ਪ੍ਰਕਾਰ ਮਾਝ ਰਾਗ 'ਚ ਫਰਮਾਉਂਦੇ ਆ ਉਹ ਆਪਾਂ ਸਤਸੰਗਤ ਜੀ ਇਸ ਵੇਲੇ ਪੜ੍ਹੀਏ। ਆਸਾੜ ਤਪੰਦਾ ਤਿਸ ਲੱਗੇ ਹਰ ਨਾਹ ਜਿੰਨਾ ਪਾਸ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਜਗਿਆਸੂ ਜਾਣੋ, ਹਾੜ ਦਾ ਮੀਨਾ ਤਪਦਾ ਕਿਹਨੂੰ ਲੱਗਦਾ ਹੈ? ਹਰ ਨਾ ਹੋਣਾ ਜਿੰਨਾ ਪਾਸ, ਨਾ ਹੋਣਾ ਪਤੀ ਦਾ ਇੱਕ ਅਲੰਕਾਰ ਹੋਇਆ ਕਰਦੇ ਨੇ ਗਹਿਣੇ, ਅਲੰਕਾਰ ਗਹਿਣੇ ਦਾ ਨਾਂ ਹੈ। ਇੱਥੇ ਰੂਪਕ ਅਲੰਕਾਰ ਦੁਆਰਾ ਬਾਣੀ ਵਿੱਚ ਵੀ ਗਹਿਣੇ ਹੋਇਆ ਕਰਦੇ ਹੈ। ਜਿਹੜੀ ਬਾਣੀ ਵਿੱਚ ਅਲੰਕਾਰ ਨਹੀਂ ਨਾ ਹਨ ਉਹਨੂੰ ਐਂ ਕਵੀ ਲੋਕ ਮੰਨਦੇ ਨੇ ਵੀ ਜਿਵੇਂ ਇਸਤਰੀ ਗਹਿਣਿਆਂ ਤੋਂ ਬਿਨਾਂ ਨਹੀਂ ਸਜਦੀ, ਐ ਬਾਣੀ ਵੀ ਅਲੰਕਾਰਾਂ ਤੋਂ ਬਿਨਾਂ ਨਹੀਂ ਸਜਦੀ। ਇਸ ਸ਼ਬਦ ਦੇ ਅੰਦਰ ਰੂਪਕ ਅਲੰਕਾਰ ਹੈ। ਰੂਪਕ ਅਲੰਕਾਰ ਉਹਨੂੰ ਕਹਿੰਦੇ ਨੇ ਪਤੀ ਸਤੀ ਦਾ ਦ੍ਰਿਸ਼ਟਾਂਤ ਦੇ ਕੇ ਜਗਿਆਸੂ ਨੂੰ ਵਾਹਿਗੁਰੂ ਵਿੱਚ ਜੋੜਨਾ। ਆਪ ਜੀ ਕਹਿੰਦੇ ਨੇ ਹਰ ਨਾ ਹੋ ਨਾ ਜਿੰਨਾ ਪਾਸ, ਨਾ ਹੋ ਨਾ ਪਤੀ ਦਾ ਹੈ। ਹਾੜ ਦਾ ਮੀਨਾ ਉਹਨਾਂ ਨੂੰ ਤਪਦਾ ਲੱਗਦਾ ਬੀਬੀਆਂ ਜਿਹਨਾਂ ਕੋਲੇ ਪਤੀ ਨਹੀਂ ਹੈ। ਇੱਧਰ ਸਤਸੰਗ ਇੱਕੋ ਪੁਰਖ ਸਵਾਈ ਨਾਰ, ਸਾਰੇ ਆਪਾਂ ਸਤਸੰਗ ਜੀ ਇਸਤਰੀਆਂ ਮੰਨਦੇ ਹਾਂ, ਵਾਹਿਗੁਰੂ ਇੱਕ ਪੂਰਨ ਪੁਰਖ ਹੈ। ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਹਾੜ ਦਾ ਮੀਨਾ ਤਪਦਾ ਉਹਨੂੰ ਪ੍ਰਤੀਤ ਹੁੰਦਾ ਜਿਨ੍ਹਾਂ ਦੇ ਪਾਸ ਵਾਹਿਗੁਰੂ ਦਾ ਨਾਮ ਨਹੀਂ ਹੈ, ਸਿਮਰਨ ਭਜਨ ਨਹੀਂ ਕਰਦੇ ਜਿਹੜੇ, ਉਹਨਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ। ਨਹੀਂ ਦੂਸਰੇ ਤਾਂ ਸਾਧੂ ਤਾਂ ਸਮਾਂ 'ਤੇ ਧੁੱਪੇ ਬੈਠ ਕੇ ਧੂਣੀਆਂ ਤਪਾਉਂਦੇ ਨੇ, ਉਹਨਾਂ ਨੂੰ ਤਪਦਾ ਕਿੱਥੇ ਲੱਗਦਾ? ਉਹ ਤਾਂ ਇਕੱਲੇ ਸੂਰਜ 'ਤੇ ਸਬਰ ਵੀ ਨਹੀਂ ਕਰਦੇ, ਹੋਰ ਧੂਣੀਆਂ ਵੀ ਸੇਕ ਆਲੇ ਦੁਆਲੇ ਲਾ ਲੈਂਦੇ ਨੇ, ਉਹਨਾਂ ਨੂੰ ਨਹੀਂ ਤਪਦਾ ਸੂਰਜ ਲੱਗਦਾ। ਆਪਾਂ ਨੂੰ ਇਕੱਲਾ ਸੂਰਜ ਨਹੀਂ ਟਿਕਣ ਦਿੰਦਾ, ਉਹਨਾਂ ਨੂੰ ਚਾਰ ਧੂਣੀਆਂ ਹੋਰ ਲਾ ਲਈਆਂ, ਫਿਰ ਉਹਨਾਂ ਕੋਲ ਪਰਵਾਹ ਨਹੀਂ। ਕਾਹਤੇ? ਉਹਨਾਂ ਕੋਲ ਆਤਿਸ਼ ਦੁਨੀਆ ਖੁਨਕ ਨਾਮ ਖੁਦਾ ਆ, ਠੰਡ ਪਾਉਣ ਵਾਲਾ ਪਰਮੇਸ਼ੁਰ ਦਾ ਨਾਮ ਹੈ ਉਹਨਾਂ ਕੋਲ। ਤਪਦਾ ਕਿਹਨੂੰ ਲੱਗਦਾ? ਜਿਹਦੇ ਅੰਦਰ ਆਸਾ ਦੇ ਹੜ ਚੱਲਦੇ ਨੇ, ਅੰਦਰ ਆਸਾ ਹਰ ਵੇਲੇ ਬਣੀ ਰਹਿੰਦੀ ਹੈ। ਆਸਾ ਪੂਰੀ ਹੁੰਦੀ ਨਹੀਂ ਤੇ ਮਨ ਸ਼ਾਂਤ ਹੁੰਦਾ ਨਹੀਂ, ਆਪੇ ਤੜਫਣਾ ਹੀ ਆ। ਆਸਾੜ ਤਪੰਦਾ ਤਿਸ ਲੱਗਾ ਇਸੇ ਸਿਧਾਂਤ ਤੇ ਸਤਸੰਗੀ ਗੁਰੂ ਨਾਨਕ ਦੇਵ ਜੀ ਨੇ ਵੀ ਉਹ ਬਾਰਾਂ ਮਾਹ ਉਚਾਰਿਆ ਹੈ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਖੈ ਸਹੈ ਸੁਖੈ ਅਗਨ ਪੱਖੈ। ਇਹ ਪੰਕਤੀਆਂ ਉਸ ਬਾਰਾਂ ਮਾਹਾਂ ਦੀਆਂ ਹਨ। ਆਸਾੜ, ਅਸਾੜ ਦਾ ਮੀਨਾ ਭਾਈ ਬੜਾ ਹੈ, ਜਿਹਦੇ ਵਿੱਚ ਸਾੜ ਹੀ ਸਾੜ ਪੈ ਰਿਹਾ, ਧੱਪ ਧੁੱਪ ਪੈਂਦੀ ਹੈ। ਭਲਾ ਬੜਾ ਚੰਗਾ ਸਤਸੰਗ ਜੀ, ਆਕਾਸ਼ ਵਿੱਚ ਸੂਰਜ ਤਪਦਾ ਹੈ, ਧਰਤੀ ਦੁੱਖ ਸਹੈ, ਧਰਤੀ ਤਪਸ਼ ਦਾ ਦੁੱਖ ਸਹਾਰਦੀ ਹੈ, ਪੈਰ ਨਹੀਂ ਰੱਖਿਆ ਜਾਂਦਾ ਉਸ ਵੇਲੇ ਉੱਤੇ। ਸੁੱਖ ਹੈ ਅਗਨ ਭੱਖੈ, ਇਹੀ ਜੀ ਅੱਗ ਵਾਂਗੂ ਭੱਖਦੀ ਹੈ ਧਰਤੀ, ਸੁੱਖ ਦਿੰਦੀ ਹੈ ਸਤਸੰਗ ਜੀ। ਜਿਹੜੀ ਤਪਸ਼ ਹੈ ਉਹ ਵਿੱਚ ਪਾਣੀ ਨਹੀਂ ਰਹਿਣ ਦਿੰਦੀ ਧਰਤੀ ਦੇ ਅੰਸ ਇੱਕ ਵੀ ਬੂੰਦ ਦਾ। ਉਸ ਵੇਲੇ ਸਤਸੰਗ ਜੀ ਜਿਸ ਵੇਲੇ ਇਹ ਹੁੰਦਾ, ਅਗਨ ਰਸ ਚੁੱਕ ਚੱਖ ਹੈ, ਜਿਸ ਵੇਲੇ ਸਤਸੰਗ ਜੀ ਅਗਨੀ ਹੈ ਜਿਹੜੀ ਤਪਸ਼ ਦੀ, ਉਹ ਸੋਖ ਲੈਂਦੀ ਆ ਪਾਣੀ ਨੂੰ। ਅਗਨ ਰਸ ਸੁੱਖ ਹੈ, ਮਰੀਆ ਧੁੱਖ ਹੈ, ਪੀ ਸੋ ਕਿਰਤ ਨਾ ਹਾਰੇ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉਹ ਜਿਹੜੀ ਤਪਸ਼ ਹੈ ਉਹ ਪਾਣੀ ਦੇ ਰਸ ਨੂੰ ਸੋਖ ਲੈਂਦੀ ਹੈ, ਮਰੀਆ ਧੁੱਖ ਹੈ, ਲੋਕ ਧੋਖੇ ਸੰਸੇ ਨਾਲ ਮਰਦੇ ਨੇ ਵੀ ਕਾਲ ਪੈ ਜੂ, ਐਤਕੀ ਮਰ ਜਾਂਗੇ, ਬਹੁਤ ਔਖਾ ਹੋ ਜਾਵੇਗਾ। ਪੀਸੋ ਕਿਰਤ ਨਾ ਹਾਰੇ, ਸੂਰਜ ਆਪਣੀ ਕਿਰਤ ਨੂੰ ਛੱਡਦਾ ਤਾਂ ਨਹੀਂ, ਫਿਰ ਵੀ ਸਤਸੰਗਤ ਜੀ ਤਪਸ਼ ਪਾਉਂਦਾ ਹੈ ਲੋਕਾਂ ਦੇ ਹੈ ਕਲਾਪ ਕਰਨ ਤੇ, ਸੂਰਜ ਹਟਦਾ ਨਹੀਂ। ਰੱਥ ਫਿਰੈ ਛਾਇਆ ਤਨ ਤੱਕ ਹੈ, ਤੀਂਡ ਲਵੈ ਮੰਝ ਬਾਰੇ। ਉਸ ਵੇਲੇ ਸਤਸੰਗਤ ਜੀ ਰੱਥ ਫਿਰਦਾ, ਫਿਰ ਕਦੋਂ ਫਿਰਦਾ ਹੈ? ਨੌ ਹਾੜ ਨੂੰ। ਆਓ ਤਕਰੀਬਨ ਆਪਾਂ 21 ਜੂਨ ਨੂੰ ਗਾਈ ਨੂੰ ਕਹਿ ਦਿੰਦੇ ਵੀ ਹੁਣ ਦਿਨ ਘਟਣੇ ਸ਼ੁਰੂ ਹੋ ਜਾਣਗੇ। ਉਤਰਾਇਣ ਤੋਂ ਦੁਖਾਇਣ ਪੱਖ ਵਿੱਚ ਫਿਰ ਸਤਸੰਗ ਸੂਰਜ ਮੁੜਦਾ ਪਿੱਛੇ ਨੂੰ, ਰੱਥ ਫਿਰੈ ਛਾਇਆ ਤਨ ਤੱਕ ਹੈ, ਜਿੰਨੇ ਇਸਤਰੀਆਂ ਦੀ ਨਿਆਈ ਜੀਵ ਨੇ ਇਹ ਛਾਂ ਤੱਕ ਦੇ ਫਿਰਦੇ ਨੇ ਬਿਰਛਾਂ ਦੀ, ਵੀ ਤਪਸ਼ ਨਹੀਂ ਝੱਲੀ ਜਾਂਦਾ। ਸੂਰਜ ਦਾ ਉੱਤੇ ਰੱਥ ਘੁੰਮਦਾ ਫਿਰਦਾ ਹੈ, ਤਪਸ਼ ਪਾਉਂਦਾ। ਟੀਂਡ ਲੱਭੈ ਮੰਝ ਬਾਰੇ, ਉਜਾੜ ਦੇ ਵਿੱਚ ਬਿੰਡੇ ਬੋਲਦੇ ਖਾਲਸਾ ਜੀ ਦਰਖਤਾਂ ਨੇ ਚਿੰਬੜ ਚਿੰਬੜ ਕੇ, ਟੈ ਟੈ ਦੀਆਂ ਆਵਾਜ਼ਾਂ ਆਉਂਦੀਆਂ। ਜੇ ਜੰਗਲ 'ਚ ਆ ਕੇ ਦੇਖੀਏ ਫਿਰ ਆਵਾਜ਼ਾਂ ਸੁਣਦੀਆਂ ਬਿੰਡਿਆਂ ਦੀਆਂ। ਜੱਟ ਕਹਿੰਦੇ ਵੀ ਇੰਨਾ ਵੱਟ ਪੈ ਗਿਆ ਅੱਜ ਤਾਂ ਬਿੰਡੇ ਬੋਲ ਪਏ ਕਹਿੰਦੇ। ਐਸੀ ਸਤ ਸੰਗਤ ਜੀ ਮਹਾਰਾਜ ਜੀ ਨੇ ਬਾਣੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ, ਆਸਾੜ ਭਲਾ ਸੂਰਜ ਗਗਨ ਤਪੈ। ਸੂਰਜ ਸਤ ਸੰਗਤ ਜੀ ਆਹ ਪ੍ਰਤੱਖ ਤਾਂ ਹੈ ਨਾ, ਇਹ ਤਾਂ ਆਪਾਂ ਅਰਥ ਵਿਚਾਰ ਲਏ। ਦੋ ਸੂਰਜ ਹੋਰ ਨੇ, ਇੱਕ ਅਗਿਆਨ ਦਾ ਸੂਰਜ ਹੈ, ਇੱਕ ਵੈਰਾਗ ਦਾ ਸੂਰਜ ਹੈ। ਇਹ ਸੂਰਜ ਵੀ ਤਪਾਉਂਦਾ ਤੇ ਅਗਿਆਨ ਦਾ ਸੂਰਜ ਵੀ ਤਪਾਉਂਦਾ ਹੈ, ਹਿਰਦੇ ਨੂੰ ਸ਼ਾਂਤੀ ਨਹੀਂ ਆਉਣ ਦਿੰਦਾ। ਇਸੇ ਤਰ੍ਹਾਂ ਸਤ ਸੰਗਤ ਜੀ ਵਿਰਾਗ ਦਾ ਸੂਰਜ ਵੀ ਤਪਾਉਂਦਾ ਹੈ, ਜਿਹਦੇ ਅੰਦਰ ਤਰ ਤੀਬਰ ਤਰ ਤਮ ਵਿਰਾਗ ਦੀ ਅਵਸਥਾ ਹਿਰਦੇ ਪ੍ਰਗਟ ਹੋ ਗਈ, ਉਹ ਗੁਰਸਿੱਖ ਵਿਰਾਗੀ ਦਾ ਹਿਰਦਾ ਸ਼ਾਂਤ ਨਾ ਕਦੇ ਵੀ ਹੋ ਗਿਆ। ਤਾਂ ਤਪਸ਼ ਮੰਗੂ ਸਤ ਸੰਗਤ ਜੀ ਅੰਦਰ ਹਰ ਵੇਲੇ ਵਿਛੋੜੇ ਦੀ ਤਪਸ਼ ਹੀ ਰਹਿੰਦੀ ਆ ਹਰ ਵੇਲੇ। ਆਸਾੜ ਭਲਾ, ਹਾੜ ਦਾ ਮਹੀਨਾ ਭਾਈ ਚੰਗਾ ਹੈ, ਸੂਰਜ ਗਗਨ ਤਪੈ, ਹਿਰਦੇ ਆਕਾਸ਼ ਵਿੱਚ ਦੇਹ ਦੇ ਆਸ ਦਾ ਸੂਰਜ ਚਮਕਦਾ। ਅਗਿਆਨ ਦੁੱਖ ਨਹੀਂ ਦਿੰਦਾ ਕਿਸੇ ਨੂੰ, ਕਿਸੇ ਵੇਲੇ ਦਿੰਦਾ ਕਿਸੇ ਵੇਲੇ ਨਹੀਂ। ਅਗਿਆਨ ਕਰਕੇ ਸਾਰੀ ਦੁਨੀਆ ਦੁਖੀ ਹੈ, ਲੇਕਿਨ ਅਗਿਆਨ ਦੇ ਨਾਲ ਦੇਹ ਦੇ ਆਸ ਮਿਲ ਕੇ ਦੁੱਖ ਦਿੰਦਾ ਹੈ। ਦੇਹ ਦੇ ਆਸ ਕਿਆ ਚੀਜ਼ ਹੈ? ਆਪਣੇ ਆਪ ਨੂੰ ਦੇਹ ਸਮਝੀ ਜਾਣਾ, ਆਪਣੇ ਅਸਲੀ ਸਰੂਪ ਨੂੰ ਕਹਿਣਾ ਵੀ ਆ ਦੇਹ ਹੀ ਆ ਜੋ ਕੁਛ ਮੈਂ ਹੈ। ਆਪਣਾ ਆਤਮਾ ਸਰੂਪ ਅੰਦਰ ਹੈ, ਨੇੜੇ ਤੋਂ ਨੇੜੇ ਆ ਸਰੀਰ ਦੇ ਅੰਦਰ, ਲੇਕਿਨ ਉਸ ਨੂੰ ਬੁੱਢਾ ਮੰਨੀ ਜਾਣਾ, ਬਾਲਕ ਮੰਨੀ ਜਾਣਾ। ਬੁੱਢਾ ਬਾਲਾ ਤਾਂ ਦੇਹ ਹੋਣੀ ਹੈ, ਉਹ ਤਾਂ ਨਹੀਂ ਹੋਣਾ। ਨਾ ਇਹ ਬੁੱਢਾ ਨਾ ਇਹ ਬਾਲਾ, ਗੁਰਮੁਖ ਬੁੱਢੇ ਕਦੇ ਨਾ ਹੀ ਜਿਨ ਅੰਤਰ ਸੁਰਤ ਗਿਆਨ, ਉਹਨਾਂ ਨੂੰ ਅੰਦਰ ਸੁਰਤੀ ਦੇ ਗਿਆਨ ਹੈ ਕਿ ਸਾਡਾ ਆਤਮਾ ਸਰੂਪ ਹੈ। ਆਤਮ ਸਰੂਪ ਨੂੰ ਦੇਹ ਨੂੰ ਆਤਮ ਸਰੂਪ ਮੰਨੀ ਜਾਣਾ, ਇਹਨੂੰ ਕਹਿੰਦੇ ਅਧਿਆਸ। ਕਿਉਂ ਮੰਨੀਦਾ? ਅਗਿਆਨ ਕਰਕੇ। ਇਸ ਕਰਕੇ ਸਤ ਸੰਗਤ ਜੀ ਅਗਿਆਨ ਦੋ ਅਵਸਥਾਂ 'ਚ ਦੁੱਖ ਦਿੰਦਾ, ਦੇਹ ਅਧਿਆਸ, ਜਾਗਰਤ ਅਵਸਥਾ ਅਤੇ ਸੁਪਨ ਅਵਸਥਾ 'ਚ। ਸੁਪਨੇ ਵਿੱਚ ਵੀ ਦੇਹ ਬਣੀ ਰਹਿੰਦੀ ਆ ਆਪਣੀ, ਭਾਵੇਂ ਦੂਜੀ ਹੀ ਹੁੰਦੀ ਆ ਕਲਪਤ, ਅਤੇ ਹੁਣ ਵੀ ਜਾਗਰਤ ਅਵਸਥਾ 'ਚ ਵੀ ਦੇਹ ਹੈਗੀ। ਜਦੋਂ ਗਾੜੀ ਨੀਂਦ ਆ ਜਾਂਦੀ ਆ ਉਦੋਂ ਦੇਹ ਭੁੱਲ ਜਾਂਦੀ ਆ। ਉਸ ਵੇਲੇ ਸਤ ਸੰਗਤ ਜੀ ਦੇਹ ਅਧਿਆਸ ਖਤਮ ਹੋਣੇ ਕਰਕੇ ਇਕੱਲਾ ਗਿਆਨ ਹੁੰਦਾ ਉੱਥੇ, ਉਹ ਆਪਾਂ ਨੂੰ ਦੁੱਖ ਨਹੀਂ ਦਿੰਦਾ। ਨਹੀਂ ਸੁਪਨੇ ਵਿੱਚ ਵੀ ਆਪਾਂ ਡਰਦੇ ਹਾਂ ਜੇ ਭਿਆਨਕ ਸੁਪਨੇ ਆ ਜਾਣ, ਗਾੜੀ ਨੀਂਦ ਵਿੱਚ ਸਤ ਸੰਗਤ ਜੀ ਅਗਿਆਨ ਜ਼ਰੂਰ ਹੁੰਦਾ ਹੈ, ਉੱਥੇ ਆਪਾਂ ਨੂੰ ਅਗਿਆਨ ਦੁੱਖ ਨਹੀਂ ਦਿੰਦਾ ਹੈ, ਗਿਆਨਵਾਨ ਤਾਂ ਨਹੀਂ ਹੁੰਦੇ ਉੱਥੇ ਵੀ। ਇਸ ਕਰਕੇ ਖਾਲਸਾ ਜੀ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਬਾਤ। ਬਲਿਹਾਰ ਜਾਈਏ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ, ਆਪ ਜੀ ਦੀ ਅੰਮ੍ਰਿਤਮਈ ਬਾਣੀ ਸਤ ਸੰਗਤ ਜੀ ਬੜੀ ਡੂੰਘੀ ਤੋਂ ਡੂੰਘੀ ਹੈ। ਜਿੰਨਾ ਗੁਰਸਿੱਖ ਸਤ ਸੰਗਤ ਜੀ ਆਪਣੀ ਬਿਰਤੀ ਨੂੰ ਥੱਲੇ ਡੁਬੋ ਦੇਵੇਗਾ, ਤਰਨ ਸਾਰੀ ਦੁਨੀਆ ਜਾਣਦੀ, ਕੋਈ ਡੁੱਬਣਾ ਵੀ ਸਿੱਖੋ, ਪੜ੍ਹਨਾ ਸਾਰੇ ਹੀ ਜਾਣਦੇ, ਕੋਈ ਗੁਰਬਾਣੀ 'ਚ ਬਿਰਤੀ ਨੂੰ ਡੁਬੋਵੋ ਤਾਂ ਸਹੀ, ਸਤ ਸੰਗਤ ਜੀ ਕਿੰਨਾ ਕੁ ਆਨੰਦ ਆਉਂਦਾ ਹੈ। ਜਿਹੜਾ ਡੁੱਬੇਗਾ ਉਹੀ ਹੀਰੇ ਜਵਾਹਰਾਤ ਸਮੁੰਦਰ 'ਚੋਂ ਕੱਢ ਕੇ ਲਿਆਊ, ਜਿਹੜਾ ਤਰ ਕੇ ਲੰਘ ਗਿਆ ਉਹਨੇ ਤਾਂ ਖਾਰੇ ਸਮੁੰਦਰ 'ਚ ਸਤ ਸੰਗਤ ਜੀ ਆਪਣੀ ਜੀਭ ਹੀ ਬੇਸਵਾਦੀ ਕਰ ਲਈ। ਸੋ ਗੁਰਬਾਣੀ ਦੇ ਸਤ ਸੰਗਤ ਜੀ ਆਪਣੀ ਬਿਰਤੀ ਨੂੰ ਐਨ ਟਿਕਾ ਕੇ ਦੇਖੋ ਗੁਰਬਾਣੀ ਕੀ ਕਹਿੰਦੀ ਹੈ। ਐਸਾ ਸਤ ਸੰਗਤ ਜੀ ਜਿਹੜਾ ਦੇਹ ਦੇ ਆਸ ਰੂਪੀ ਗਿਆਨ ਦਾ ਸੂਰਜ ਹੈ ਉਹ ਤਪਾਉਂਦਾ ਹੈ। ਤਪਾਉਂਦਾ ਕਿਉਂ ਹੈ? ਦੇਹ ਨੂੰ ਅਨੇਕਾਂ ਬਿਮਾਰੀਆਂ ਆਉਣੀਆਂ ਨੇ, ਕਹਿੰਦਾ ਮੈਂ ਬਿਮਾਰ ਹਾਂ, ਮੈਂ ਦੁਖੀ ਹਾਂ, ਮੈਂ ਰੋਗੀ ਹਾਂ, ਤਪਦਾ ਰਹਿੰਦਾ ਹਰ ਵੇਲੇ। ਅਸਾੜ ਭਲਾ ਸੂਰਜ ਗਗਨ ਤਪੈ, ਦੇਹ ਅਧਿਆਸ ਦਾ ਸੂਰਜ ਚੜ੍ਹਦਾ ਹਿਰਦੇ ਆਕਾਸ਼ ਵਿੱਚ, ਤਪਾਉਂਦਾ ਹੈ ਸਾਰਿਆਂ ਨੂੰ ਸਤ ਸੰਗਤ ਜੀ। ਧਰਤੀ ਦੁੱਖ ਸਹਿ, ਅਗਿਆਨ ਦੇ ਦੇਹ ਅਧਿਆਸ ਦੇ ਸੂਰਜ ਦਾ ਸਤ ਸੰਗਤ ਜੀ ਜਿਹੜਾ ਪ੍ਰਭਾਵ ਹੈ ਬੁੱਧੀ 'ਤੇ ਪੈਂਦਾ ਹੈ। ਇਹ ਬੁੱਧੀ ਵਿਚਾਰੀ ਦੁੱਖ ਸਹਾਰਦੀ ਹੈ, ਸੜਦੀ ਹੈ ਬਹੁਤ। ਸੁੱਖ ਹੈ ਅਗਨ ਭੱਖਾ, ਸਤ ਸੰਗਤ ਜੀ ਕਿਰਨਾਂ ਹੁੰਦੀਆਂ ਸੂਰਜ ਦੀਆਂ, ਤਾਂ ਰਾਗ ਅਤੇ ਦੁਆਖ ਦੀਆਂ ਕਿਰਨਾਂ ਛੱਡਦਾ ਹੈ। ਕਿਸੇ ਨੇ ਮੋਹ ਕਰੀ ਜਾਣਾ, ਕਿਸੇ ਨੇ ਦੁਆਸ਼ ਕਰੀ ਜਾਣੀ, ਰਾਗ ਅਤੇ ਦੁਆਖ ਦੀਆਂ ਕਿਰਨਾਂ ਦੇਹ ਅਧਿਆਸ ਦਾ ਸੂਰਜ ਜਿਸ ਵੇਲੇ ਛੱਡਦਾ ਹੈ, ਇਹ ਬੁੱਧੀ ਦੇ ਉੱਤੇ ਧਰਤੀ ਦੇ ਉੱਤੇ ਜਿਵੇਂ ਕਿਰਨਾਂ ਪੈਂਦੀਆਂ, ਬੁੱਧੀ ਬਹੁਤ ਦੁਖੀ ਹੁੰਦੀ ਆ ਉਸ ਵੇਲੇ। ਸੁੱਖ ਹੈ ਅਗਨ ਭੱਖ ਹੈ, ਸੋਖ ਕੀ ਜਾਂਦਾ ਸਤ ਸੰਗਤ ਜੀ, ਸੁਭ ਗੁਣਾਂ ਨੂੰ ਸੋਖ ਜਾਂਦਾ ਹੈ, ਪ੍ਰੇਮ ਦੇ ਰਸ ਨੂੰ ਨਹੀਂ ਰਹਿਣ ਦਿੰਦਾ। ਅਗਿਆਨ ਦਾ ਸੂਰਜ, ਦੇਹ ਇਤਿਹਾਸ ਦਾ ਸੂਰਜ, ਰਾਗ ਦੁਆਇਸ਼ ਦੀਆਂ ਕਿਰਨਾਂ, ਜਿੱਥੇ ਦੁਆਇਸ਼ ਅਤੇ ਮੋਹ ਆ ਜਾਵੇ ਨਾ, ਉੱਥੇ ਪ੍ਰੇਮ ਨਹੀਂ ਰਹਿੰਦਾ। ਪ੍ਰੇਮ ਦੇ ਰਸ ਨੂੰ ਸਤਸੰਗੀ ਸੋਖ ਕੇ ਰੱਖ ਦਿੰਦਾ। ਅੱਜ ਸਤਸੰਗੀ ਸਾਡੇ ਅੰਦਰੋਂ ਪ੍ਰੇਮ ਦਾ ਰਸ ਸੁੱਕ ਜਾਵੇ, ਆਪਾਂ ਇੱਥੇ ਇੱਕ ਸੈਕਿੰਡ ਨਹੀਂ ਬੈਠਦੇ ਖਾਲਸਾ ਜੀ, ਮੰਦੇ ਭਾਗ ਸਮਝਾਂਗੇ ਅੱਜ ਸਾਡਾ ਪ੍ਰੇਮ ਖਤਮ ਹੋ ਗਿਆ। ਸਾਡਾ ਅਸੀਂ ਕਿਹਦੇ ਕਿਹਦੇ ਆਸਰੇ ਗੁਰੂ ਬਾਣੀ 'ਚ ਲੱਗੀਏ, ਪ੍ਰੇਮ ਹੈ ਨਹੀਂ। ਸੋ ਸਤਸੰਗਤ ਜੀ, ਅਗਨ ਰਸ ਸੁੱਖ ਹੈ, ਮਰੀਏ ਧੁੱਖ ਹੈ, ਪੀ ਸੋ ਕਿਰਤ ਨਾ ਹਾਰੇ। ਉਸ ਵੇਲੇ ਜਗਿਆਸੂ ਜਨ ਸੋਚਦੇ ਨੇ ਕਰੀਏ ਕਿ, ਬੜੀ ਭਾਰੀ ਤਪਸ਼ ਪੈ ਰਹੀ ਹੈ ਰਾਗ ਦੁਆਇਸ਼ ਦੀਆਂ ਕਿਰਨਾਂ ਦੁਆਰਾ, ਪ੍ਰੇਮ ਵਿੱਚੋਂ ਘਟਦਾ ਜਾ ਰਿਹਾ ਹੈ, ਧੋਖੇ ਸੰਸਿਆਂ ਨਾਲ ਮਰਨਾ ਹੁੰਦਾ, ਉਹ ਜ਼ਿੰਦਗੀ ਬਤੀਤ ਹੁੰਦੀ ਹੈ, ਖਮਨੀ ਕਹਾਂ ਕੀ ਹਾਲਤ ਹੋਊਗੀ। ਪੀਸੋ ਕਿਰਤ ਨਾ ਹਾਰੇ, ਉਹ ਦੇਹ ਦਿਹਾਸ ਸੂਰਜ ਫੇਰ ਵੀ ਤਪਾਉਣੋਂ ਨਹੀਂ ਹਟਦਾ ਹੈ। ਰਥ ਫਿਰੈ ਛਾਇਆ ਧਨ ਤੱਕ, ਜੇ ਸਤਸੰਗ ਫਿਰ ਰਥ ਕਾਹਦਾ ਫਿਰਨਾ ਹੈ, ਸੰਗਤ ਵਿੱਚ ਆ ਜਾਈਏ ਕਿਤੇ, ਸੰਗਤ ਵਿੱਚ ਆ ਕੇ ਸਤਸੰਗਤ ਜੀ ਗੁਰਬਾਣੀ ਦੇ ਆਸਰੇ, ਜਿਵੇਂ ਤਪਸ਼ ਦਾ ਸਤਾਇਆ ਕੋਈ ਸੋਮੇ ਦੇ ਕੋਲੇ ਚਲਿਆ ਜਾਵੇ ਪਹਾੜ 'ਚ, ਉਹਦੀ ਤਪਸ਼ ਚੱਕੀ ਜਾਂਦੀ। ਇੱਥੇ ਸਤਸੰਗ ਜੀ ਝਰਨਾ ਝਰਦਾ ਨਿਜਨੋ ਗੁਰਮੁਖ ਬਾਣੀ ਅਗੜ ਕਢਾਵੈ, ਗੁਰਸਿੱਖ ਸਤਸੰਗ ਜੀ ਅਨੇਕਾਂ ਵਸਤਾਂ ਵਾਲੇ ਸਿਮਨ ਭਜਨ ਵਾਲੇ ਬੈਠੇ ਹੁੰਦੇ, ਉਹ ਸਤਸੰਗਤ ਜੀ ਸਮਝੋ ਉਹ ਸੋਮੇ ਹਨ ਪਰਮੇਸ਼ਰ ਦੇ ਸ਼ਾਂਤੀ ਆਦਿ ਨਾਮ ਦੇ। ਰਥ ਫਿਰੈ ਛਾਇਆ ਧਨ ਤੱਕ ਹੈ, ਇਹ ਫਿਰ ਜਗਿਆਸੂ ਜਨ ਸਤਸੰਗਤ ਜੀ ਛਾਂ ਸ਼ਾਂਤੀ ਤੱਕਦਾ ਹੈ ਕਿ ਤੜਫਾਇਆ ਪਿਆ ਦੇਹ ਅਭਿਆਸ ਦਾ, ਪ੍ਰਵਿਰਤੀ ਦੇ ਵਿੱਚ ਫਸਿਆ ਹੋਇਆ ਮੈਂ ਘਰ ਦਾ ਦੁਖੀ ਕੀਤਾ ਪਿਆ ਹਾਂ, ਉਹ ਤਪਸ਼ ਨੂੰ ਤੋਂ ਬਚਣ ਵਾਸਤੇ ਆ ਸੰਗਤ ਵਿੱਚ ਆਉਂਦਾ ਸਤਸੰਗਤ ਜੀ। ਟੀਂਡ ਲਵੈ ਮੰਜ ਬਾਰੇ, ਪਰ ਇਹ ਦੇਖ ਲਓ ਆਪਾਂ ਸਾਰੇ ਹੀ ਸ਼ਿਕਾਇਤ ਕਰਦੇ ਹਾਂ, ਕਹਿੰਦੇ ਜਦੋਂ ਬਾਣੀ ਪੜ੍ਹੀ ਦੀ ਆ ਜੀ ਉਦੋਂ ਤਾਂ ਜ਼ਿਆਦਾ ਫੁਰਨੇ ਫੁਰਦੇ ਨੇ, ਪਤਾ ਉੱਦਾਂ ਭਾਵੇਂ ਮਨ ਫੁਰਨ ਚਾਹੇ ਨਾ, ਪਰ ਜੋ ਬਾਣੀ ਪੜ੍ਹਨ ਲੱਗੀ ਦਾ ਉਦੋਂ ਤਾਂ ਬਹੁਤੀਆਂ ਗੱਲਾਂ ਹੋਰ ਫੁਰਦੀਆਂ ਨੇ। ਇਸੇ ਤਰ੍ਹਾਂ ਸਤਸੰਗਤ ਜੀ ਜਦੋਂ ਇੱਥੇ ਆ ਜਾਈਦੀ ਹੈ, ਆ ਜਾਈਦਾ ਨਾ, ਉਸ ਵੇਲੇ ਜੇ ਕਾਮ ਕ੍ਰੋਧ ਬਿੰਡੇ ਨੇ, ਇਹ ਟੈਂ ਟੈਂ ਕਰਕੇ ਬੋਲਦੇ ਨੇ ਸਤਸੰਗਤ ਜੀ, ਬਾਰੇ ਬਾਰ ਨੂੰ ਦਰਵਾਜ਼ਿਆਂ ਦਾ ਹੁੰਦਾ, ਆਪੋ ਆਪਣੇ ਸਤਸੰਗ ਅੱਖਾਂ 'ਚ ਕੀ, ਦਰਵਾਜ਼ਿਆਂ ਦੇ ਵਿੱਚ ਕੰਨਾਂ 'ਚ ਕੀ, ਇਹ ਸਤਸੰਗਤ ਜੀ ਬੋਲਦੇ ਨੇ ਕਾਮ ਕ੍ਰੋਧ ਬਿੰਡੇ, ਉਦੋਂ ਵੀ ਜ਼ਿਆਦਾ ਬੋਲਦੇ ਨੇ ਜੇ ਬਾਣੀ 'ਚ ਮਨ ਨੂੰ ਜੋੜਨਾ ਚਾਹੀਏ, ਜੁੜ ਨਹੀਂ ਦਿੰਦੇ। ਅਵਗੁਣ ਬਾਦ ਚੱਲੀ ਤਿਸ ਆਗੈ ਸੋ ਦੁੱਖ ਆਗੈ, ਸੁਖ ਤਿਸ ਸਾਚ ਸੰਭਾਲੇ, ਨਾਨਕ ਮਰਨ ਜੀਵਨ ਜਨਤ ਕੀਆ। ਅੱਗੇ ਸਤਸੰਗ ਜੀ ਫਰਮਾਉਂਦੇ ਸਮਾਪਤੀ 'ਤੇ, ਕਹਿੰਦੇ ਇਹ ਜਿਹੜੀ ਜਿੰਦ ਹੈ ਔਗੁਣਾਂ ਦੀ ਗੱਠੜੀ ਬੰਨ ਕੇ ਤੁਰ ਪੈਂਦੀ ਹੈ, ਅੱਗੇ ਕਿੰਨੇ ਦੁੱਖੀ ਮਿਲਣੇ ਨੇ ਕਿ ਔਗੁਣਾਂ ਦੀ ਗੱਠ ਜੋ ਸਿਰ 'ਤੇ ਬੰਨੀ ਹੋਈ ਹੈ। ਸੁੱਖ ਤਿਸ ਸਾਚ ਸੰਭਾਲੇ, ਸੁੱਖ ਕਿਹਨੂੰ ਮਿਲੇਗਾ, ਜਿਨ੍ਹਾਂ ਨੇ ਸੰਗਤ ਵਿੱਚ ਸਤਸੰਗ ਜੀ ਆ ਕੇ ਮਨ ਦੀ ਬਿਰਤੀ ਨੂੰ ਸ਼ਾਂਤ ਕਰਕੇ ਸੱਚੇ ਦਾ ਚਿੰਤਨ ਕੀਤਾ ਹੈ। ਸੋ ਆਪ ਜੀ ਕਹਿੰਦੇ ਨੇ ਸਤਸੰਗਤ ਜੀ, ਜਿਨ੍ਹਾਂ ਨੇ ਮਨ ਨੂੰ ਦੇ ਦਿੱਤਾ ਹੈ ਪਰਮੇਸ਼ੁਰ ਦੀ ਸ਼ਰਨ ਵਿੱਚ, ਮਰਨ ਜੀਵਨ ਪ੍ਰਭ ਨਾਲੇ, ਉਹਨਾਂ ਨੇ ਪ੍ਰਭੂ ਦੇ ਸਤਸੰਗ ਜੀ ਪ੍ਰੇਮ ਵਿੱਚ ਵਾਹਿਗੁਰੂ ਦੀ ਲਗਨ ਵਿੱਚ ਮਰਨ ਜੀਵਨ ਸਮਝਿਆ ਹੋਇਆ ਹੈ। ਮਰਨੰਗ ਵਿਸਣੰਗ ਗੋਬਿੰਦ ਹੈ, ਜੀਵਨੰਗ ਹਰਨਾਮ ਧਿਆਵਿਆ ਹੈ। ਇਸ ਵਸਤਾ ਜਾ ਕੇ ਸਤਸੰਗ ਜੀ ਉਹਨਾਂ ਨੂੰ ਆਨੰਦ ਅਕਹਿ ਪ੍ਰਾਪਤ ਹੁੰਦਾ ਔਰ ਕਿਰਤ ਕਿਰਤ ਹੋ ਜਾਂਦੇ। ਇਸੇ ਤਰ੍ਹਾਂ ਸਤਸੰਗਤ ਜੀ ਅਸਾਢ ਭਲਾ ਸੂਰਜ ਗਗਨ ਤਪੈ, ਇਹ ਤਾਂ ਸੀ ਸੰਸਾਰੀ ਜੀਵਾਂ ਦੇ ਹਿਰਦੇ 'ਚ ਅਗਿਆਨ ਦਾ ਸੂਰਜ ਦੇ ਇਤਿਹਾਸ ਦਾ ਤਪਾਉਂਦਾ। ਜਿਹੜੇ ਜਗਿਆਸੂ ਜਨ ਨੇ ਨਾ, ਉਹਨਾਂ ਦੇ ਅੰਦਰ ਸਤਸੰਗ ਜੀ ਬਰਾਗ ਹੈ, ਬਰਾਗ ਦੀ ਤਪਸ਼ ਵੀ ਝੱਲੀ ਨਹੀਂ ਜਾਂਦੀ। ਖਾਲਸਾ ਜੀ, ਜਿਹਦੇ ਮਨ 'ਚ ਬਰਾਗ ਹੈ ਨਾ, ਉਹਨੂੰ ਪੁੱਛੋ ਕਿ ਤੇਰਾ ਹਿਰਦਾ ਸ਼ਾਂਤ ਹੈ, ਉਹ ਕਹਿੰਦਾ ਮੈਂ ਵਿਛੋੜੇ ਦਾ ਫੂਕਿਆ ਪਿਆ, ਮੈਂ ਤਾਂ ਦੱਸਾਂ ਕੀ। ਅਸਾੜ ਭਲਾ, ਹਾੜ ਦਾ ਮਹੀਨਾ ਭਲਾ ਹੈ, ਕੀ ਭਲਾ ਸਤਸੰਗਤ ਜੀ, ਤਰ ਤੀਬਰ ਤਰ ਤੰਬ ਬਰਾਗ, ਦੇਵ ਲੋਕ ਦੇ ਬ੍ਰਹਮ ਲੋਕ ਦੇ ਜਿਹੜੇ ਪਦਾਰਥ ਨੇ, ਉਹਨਾਂ ਨੂੰ ਵੀ ਕਾਂ ਦੀ ਬਿੱਠ ਦੇ ਸਮਾਨ ਸਮਝ ਕੇ ਉਹਨਾਂ ਨੂੰ ਤਿਆਗ ਦੇਣਾ। ਇੱਥੇ ਦੇ ਪਦਾਰਥਾਂ 'ਤੇ ਕਦੇ ਸੁਪਨੇ ਵਿੱਚ ਵੀ ਲੁਭਾਏ ਮਨ ਨਹੀਂ ਨਾ ਹੋਣਾ, ਐਡਾ ਵੱਡਾ ਬਰਾਗ। ਜਦੋਂ ਸਤਸੰਗ ਬਰਾਗ ਦਾ ਸੂਰਜ ਗੁਰਸਿੱਖ ਦੇ ਹਿਰਦੇ ਚੜ੍ਹਦਾ ਹੈ, ਧਰਤੀ ਦੁੱਖ ਸਹਿ, ਧਰਤੀ ਸਤਸੰਗ ਜੀ ਫਿਰ ਦੁੱਖ ਸਹਾਰਦੀ ਹੈ। ਬੁੱਧੀ ਦੇ ਅੰਦਰ ਸਤਸੰਗ ਦੁੱਖ ਵਿਛੋੜੇ ਦਾ ਬਹੁਤ ਪ੍ਰਤੀਤ ਹੁੰਦਾ ਹੈ। ਅੰਦਰੋਂ ਸਤਸੰਗ ਜੀ ਫਿਰ ਕੀ ਹੈ, ਬਰਾਗ ਦਾ ਸੂਰਜ ਜਿਵੇਂ ਦੂਜਾ ਸਤਸੰਗ ਜੀ ਸੂਰਜ ਅਗਿਆਨ ਦਾ ਸਾਡੇ ਅੰਦਰੋਂ ਪ੍ਰੇਮ ਨੂੰ ਸੋਕ ਸੁਕਾ ਦਿੰਦਾ। ਬਰਾਗ ਦਾ ਸੂਰਜ ਸਤਸੰਗ ਜੀ ਸਾਡੇ ਅੰਦਰੋਂ ਵਿਸ਼ਿਆਂ ਦੀਆਂ ਵਾਸ਼ਨਾ ਨੂੰ ਸੁਕਾ ਦਿੰਦਾ। ਜਿੰਨੀਆਂ ਵਿਸ਼ਿਆਂ ਪੁਕਾਰਾਂ ਦੀਆਂ ਵਾਸ਼ਨਾ ਨੇ, ਤੇਰਾ ਬਰਾਗ ਦਾ ਸੂਰਜ ਚੜ੍ਹ ਜੇ ਸਹੀ, ਕੋਈ ਵਾਸ਼ਨਾ ਨਹੀਂ ਰਹਿੰਦੀ, ਸਾਰੀਆਂ ਨੂੰ ਸੋਕ ਕੇ ਰੱਖ ਦਿੰਦਾ ਖਾਲਸਾ ਜੀ। ਧਰਤੀ ਦੁੱਖ ਸਹਿ, ਧਰਤੀ ਸਤਸੰਗ ਜੀ ਬੁੱਧੀ ਆ ਜਿਹੜੀ, ਉਸ ਵੇਲੇ ਵਿਛੋੜੇ ਦਾ ਦੁੱਖ ਤਾਂ ਸਹਾਰਦੀ ਹੈ ਵਾਹਿਗੁਰੂ ਦੇ ਦਾ, ਲੇਕਿਨ ਬਰਾਗ ਦੇ ਨਾਲ ਸਤਸੰਗ ਜੀ ਉਹ ਜਿਹੜਾ ਹੈ ਨਾ ਵਾਸ਼ਨਾ ਉਹ ਸੁੱਕ ਜਾਂਦੀਆਂ ਨੇ। ਪੀਸੋ ਕਿਰਤ ਨਾ ਹਾਰੇ, ਜਿਹੜਾ ਬਰਾਗ ਹੈ ਸੂਰਜ ਵਾਂਗੂ ਸਤਸੰਗ ਜੀ ਆਪਣੀ ਜਿਹੜੀ ਕਿਰਤ ਹੈ ਜੋ ਕੰਮ ਕਰਨਾ ਉਹਨੇ ਕਰੀ ਜਾਂਦਾ, ਵਾਸ਼ਨਾ ਖਤਮ ਕਰ ਦਿੰਦਾ ਅੰਦਰੇ ਅੰਦਰ। ਸੁੱਖ ਵਿੱਚ ਹੀ ਵਾਸ਼ਨਾ ਪੈਦਾ ਹੁੰਦੀਆਂ, ਆਹ ਬਣਾ ਲਾਂ ਆਹ ਬਣਾ ਲਾਂ। ਜਿੱਦਣ ਮਾੜਾ ਜਿਹਾ ਦੁੱਖ ਆ ਜਾਵੇ ਨਾ, ਜਦੋਂ ਹੀ ਮਨ ਰੋਣ ਲੱਗ ਜਾਂਦਾ, ਕਹਿੰਦਾ ਮੈਂ ਕੀ ਕਰਨਾ, ਮੈਨੂੰ ਤਾਂ ਕਾਸੇ ਦੀ ਲੋੜ ਨਹੀਂ, ਜਦੋਂ ਹੀ ਸਤਸੰਗ ਜੀ। ਪਰ ਉਹ ਗਧਾ ਬਰਾਗ ਹੁੰਦਾ, ਥੋੜ੍ਹਾ ਜਿਹਾ ਚਿਰ ਵਾਸਤੇ ਹੀ ਹੈ। ਤਰ ਤੀਬਰ ਤਰ ਤਾਂ ਬਰਾਗ ਦਾ ਸੂਰਜ ਜਦੋਂ ਚੜ੍ਹ ਜੇ ਖਾਲਸਾ ਜੀ, ਫਿਰ ਵਾਸ਼ਨਾ ਸਾਰੀਆਂ ਐਨ ਜਿਵੇਂ ਧੁੱਪ ਪਾਣੀ ਨੂੰ ਸੋਕ ਦਿੰਦੀ ਆ ਨਾ, ਜਿਵੇਂ ਅਗਿਆਨ ਦਾ ਸੂਰਜ ਪ੍ਰੇਮ ਨੂੰ ਸੋਕ ਦਿੰਦਾ ਹੈ, ਐਂ ਵਾਸ਼ਨਾ ਨੂੰ ਸੁਕਾ ਕੇ ਰੱਖ ਦਿੰਦਾ ਖਾਲਸਾ ਜੀ। ਬਰਾਗ ਹੈ ਜਿਹੜਾ, ਬਰਾਗਵਾਨ ਕੀ ਅਤੇ ਵਾਸ਼ਨਾ ਕੀ, ਕੋਈ ਵਾਸ਼ਨਾ ਨਹੀਂ ਰਹਿੰਦੀ ਸਤਸੰਗ ਜੀ, ਮਨ ਦੇ ਅੰਦਰ ਇੱਛਾ ਕੋਈ ਸਭ ਅਭਾਵ ਹੋ ਜਾਂਦੀ। ਉਸ ਵੇਲੇ ਗੁਰਸਿੱਖੋ ਫਿਰ ਜਿਹੜੀ ਬੁੱਧੀ ਹੈ, ਭਾਵੇਂ ਉਹ ਵਿਛੋੜੇ ਦਾ ਦੁੱਖ ਮੰਨਦੀ ਹੈ, ਪਰ ਫਿਰ ਸਤਸੰਗ ਜੀ ਅਗਨ ਦਾ ਸੁੱਖ ਹੈ, ਮਰੀਏ ਧੁੱਖ ਹੈ, ਪੀਸੋ ਕਿਰਤ ਨਾ ਹਾਰੇ। ਭਾਵੇਂ ਤਪਸ਼ ਹੈ ਪਰ ਸਤਸੰਗ ਜੀ ਸੰਸਾ ਹੋ ਜਾਂਦਾ, ਫਿਰ ਬੁੱਧੀ ਦੇ ਅੰਦਰ ਵਾਹਿਗੁਰੂ ਕਦੋਂ ਮਿਲੇਗਾ। ਵਿਛੋੜੇ ਦੇ ਦੁੱਖ ਕਰਕੇ ਬੁੱਧੀ ਮਨ ਵਿੱਚ ਸਤਸੰਗ ਜੀ ਚਿੰਤਨ ਕਰਦੀ ਹੈ ਵੀ ਪਰਮੇਸ਼ੁਰ ਇਸ ਜਨਮ 'ਚ ਮਿਲ ਜਾਏਗਾ। ਬਰਾਗਮਾਨ ਹਰ ਵੇਲੇ ਦੇਖਦਾ ਰਹਿੰਦਾ ਹੈ ਕਦੋਂ ਵਾਹਿਗੁਰੂ ਮਿਲੇਗਾ। ਬਰਾਗ ਉਸੇ ਤਰ੍ਹਾਂ ਆਪਣਾ ਸਤਸੰਗ ਜੀ ਦੁਨੀਆਂ ਦੇ ਨਾਲ ਅਲੱਗ ਕਰ ਦਿੰਦਾ ਹੈ, ਇਸ ਨੂੰ ਵਾਸ਼ਨਾ ਜੋ ਸੁਕਾ ਦਿੰਦਾ ਹੈ। ਉਸ ਵੇਲੇ ਰੱਥ ਫਿਰੇ ਛਾਇਆ ਤਨ ਤੱਕ ਹੈ, ਫਿਰ ਸਤਸੰਗ ਜੀ ਬਰਾਗ ਦਾ ਰੱਥ ਸੂਰਜ ਦਾ ਕਿੱਧਰ ਨੂੰ ਫਿਰਦਾ, ਵਿਵੇਕ ਵੱਲ ਵਿਚਾਰ ਆਉਂਦੀ ਹੈ। ਫਿਰ ਵਿਚਾਰ ਕਿਹੜੀ ਹੈ, ਆ ਜਿੰਨੀ ਅੰਮ੍ਰਿਤਮਈ ਗੁਰਬਾਣੀ ਹੈ ਵਿਚਾਰ ਹੀ ਹੈ। ਰੱਥ ਫਿਰੇ ਛਾਇਆ ਤਨ ਤੱਕ ਹੈ, ਟੀਂਡ ਲਵੇ ਮੰਝ ਵਾਰੇ। ਫਿਰ ਤੁਹਾਡੇ ਸਤਸੰਗ ਸਰੀਰ ਦੇ ਅੰਦਰ ਬਿੰਡੇ ਬੋਲਦੇ ਕਿਹੜੇ, ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਸਤਸੰਗ ਬਿੰਡੇ ਬੋਲਣ ਲੱਗ ਜਾਂਦੇ ਹਨ ਜਿਹੜੇ ਸਾਨੂੰ ਸੁੱਖ ਦੇਣ ਵਾਲੇ ਹਨ। ਸਤਸੰਗ ਜੀ ਅਵਗੁਣ ਬਾਦ ਚੱਲੀ ਦੁੱਖ ਆਗੈ, ਜਿਹੜਾ ਅੱਗੇ ਦੁੱਖ ਰੂਪ ਸਤਸੰਗ ਜੀ ਔਗਣ ਸੀ, ਜਿਹੜੇ ਅੱਗੇ ਪੰਡ ਬੰਨੀ ਸੀ ਔਗਣਾਂ ਦੀ, ਬਕਾਰ ਪਾਥਰ ਗਲੇ ਬੰਨਦੇ ਨਿੰਦ ਪੋਟ ਸਰਾਏ, ਮਹਾਸਾਗਰ ਪਾਰ ਲੰਘਣਾ ਪਾਰ ਨਾ ਪਰਨਾ ਜਾਏ। ਕਿਸੇ ਦੇ ਗਲ ਵਿੱਚ ਪੱਥਰਾਂ ਦੀ ਪਾ ਦਈਏ ਮਾਲਾ, ਸਿਰ ਦੇ ਉੱਤੇ ਰੱਖ ਦਈਏ ਪੰਡ, ਕਹਿੰਦੇ ਨੰਗੀ ਕਿਰਾਂ ਸਮੁੰਦਰ ਨੂੰ ਤਰਕੇ ਦਰਿਆ ਨੂੰ, ਲੰਘ ਜਾਏਗਾ ਖਾਲਸਾ ਜੀ, ਇਕੱਲੇ ਨੂੰ ਲੰਘਣਾ ਔਖਾ ਹੋ ਜਾਂਦਾ। ਜਿੰਨੇ ਵਿਸ਼ੇ ਵਿਕਾਰ ਨੇ ਗਲ ਵਿੱਚ ਪੱਥਰ ਲਟਕਾਏ ਹੋਏ, ਸਮਝੋ ਆਪਾਂ ਜਿੰਨੀ ਨਿੰਦਿਆ ਕੀਤੀ ਆ, ਸਭ ਪੰਡ ਭਰ ਕੇ ਸਿਰ ਦੇ ਉੱਤੇ ਚੱਕੀ ਹੋਈ ਹੈ। ਪਰਲੋਕ ਦੇ ਮਾਰਗ ਸਤਸੰਗ ਜੀ ਕਿਵੇਂ ਤੁਰਾਂਗੇ, ਇਹ ਗੁਰੂ ਸਾਹਿਬ ਗੁਰਬਾਣੀ ਦੀ ਸਤਸੰਗ ਜੀ ਗਵਾਹੀ ਹੈ। ਪਾਰ ਨਾ ਪਰਨਾ ਜਾਏ, ਜਗਿਆਸੂ ਤੇਰੇ ਕੋਲੋਂ ਲੰਘਿਆ ਨਹੀਂ ਜਾਣਾ। ਉਹ ਜਿਹੜੀ ਸਤਸੰਗ ਅਵਗੁਣ ਬਾਅਦ ਚੱਲੀ, ਜਿਹੜੇ ਔਗਣ ਸੀ ਉਹ ਬਾਅਦ ਨਾਸ ਕਰ ਦਿੱਤੇ, ਉਸ ਵੇਲੇ ਸਤਸੰਗ ਜੀ ਬੁੱਧੀ ਨੇ ਖਤਮ ਕਰ ਦਿੱਤੇ, ਜੋ ਵਾਸ਼ਨਾ ਬਰਾਗ ਸੂਰਜ ਨੇ ਸੁਕਾ ਦਿੱਤੀਆਂ। ਸੁੱਖ ਤਿਸ ਸਾਚ ਸੰਭਾਲੇ, ਉਹਨਾਂ ਨੂੰ ਸੁੱਖ ਹੀ ਸੁੱਖ ਹੈ, ਕਿਉਂ ਉਹਨਾਂ ਨੇ ਸੱਚੇ ਦਾ ਚਿੰਤਨ ਕੀਤਾ। ਬੁੱਧੀ ਬਰਾਗ ਦੇ ਆਸਰੇ ਹੋ ਕੇ ਸਤਸੰਗਤ ਜੀ ਫਿਰ ਵਿਵੇਕ ਕੋਲੇ ਆਉਂਦੀ ਹੈ, ਸ਼ਾਂਤੀ ਧੁੱਪੀ ਸ਼ਾਂ, ਵਿਚਾਰ ਦੇ ਅੰਦਰ ਹੀ ਸ਼ਾਂਤੀ ਆਵੇਗੀ, ਵਾਸ਼ਨਾ ਖਤਮ ਹੋ ਜਾਣ, ਆਹ ਵਿਚਾਰ ਆਪਣੇ ਹਿਰਦੇ 'ਚ ਆ ਜਾਵੇ। ਜਿਹੜੀ ਸ਼ਾਂਤੀ ਨੂੰ ਭਾਲਦੇ ਫਿਰਦੇ ਹਾਂ ਖਾਲਸਾ ਜੀ, ਉਹ ਆਪੇ ਨੱਠੀ ਆਵੇਗੀ ਹਿਰਦੇ ਦੇ ਅੰਦਰ। ਜਿਸ ਵੇਲੇ ਇਹ ਅਵਸਥਾ ਪ੍ਰਾਪਤ ਹੁੰਦੀ ਸਤਸੰਗਤ ਜੀ, ਉਹਨਾਂ ਜਗਿਆਸੂਆਂ ਦਾ ਗੁਰਮੁਖਾਂ ਦਾ ਜੀਵਨ ਅਮੋਲਕ ਹੈ, ਮਰਨ ਜੀਵਨ ਪ੍ਰਭ ਨਾਲੇ, ਉਹਨਾਂ ਦਾ ਸਤਸੰਗ ਜੀ ਵਾਹਿਗੁਰੂ ਦਾ ਚਿੰਤਨ ਕਰਨ ਤਾਂ ਜਿਉਂਦੇ ਸਮਝਦੇ ਨੇ, ਜੇ ਕਿਤੇ ਵਿਛੜ ਜਾ ਭੁੱਲ ਜਾਵੇ ਨਾਮ ਤਾਂ ਉਹ ਮਰਨਾ ਸਮਝਦੇ ਨੇ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬਹੂਣ ਬਹੂਣਾ ਬੂੰਦ ਬਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਪ੍ਰੰਕ ਹੈ ਬਿਧ ਆ ਸਨਮੁਖ ਉਠਤਾਵੈ, ਭਵਨ ਲੋਭੀ ਕੁਸਮ ਬਾਸ ਕਾ ਮਿਲੇ ਆਪ ਬੰਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਉਂ ਸਤ ਸੰਗਤ ਜੀ ਉਹ ਲਾਹਾ ਲੈ ਕੇ ਮਾਨਸ ਦੇਹੀ ਦਾ ਸਦਾ ਵਾਸਤੇ ਸਤ ਸਮਝੀ ਵਾਹਿਗੁਰੂ 'ਚ ਲੀਨ ਹੋ ਜਾਂਦੇ ਹਨ। ਇਹ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਸ਼ਬਦ ਉਚਾਰਿਆ ਬਾਰਾਂ ਮਹਾਂ ਦੁਆਰਾ। ਆ ਜੋ ਸਤ ਸਮਝੀ ਮਾਝ ਰਾਗ ਦੇ ਅੰਦਰ ਹੈ, ਅੱਖਰੀ ਅਰਥ ਵਿਚਾਰ ਲਈ ਸਮਾਂ ਹੋ ਰਿਹਾ ਖਾਲਸਾ ਜੀ ਸੰਪੂਰਨ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਦੇ ਪਾਸ ਹਰੀ ਦਾ ਨਾਮ ਨਹੀਂ ਹੈ, ਉਹਨਾਂ ਦੇ ਹਿਰਦੇ ਵਿਸ਼ੇ ਬਕਾਨਾਂ ਦੇ ਨਾਲ ਸਤ ਸਮਝੀ ਤ੍ਰਿਸ਼ਨਾ ਦੀ ਅਗਨੀ ਨਾਲ ਤਪਦੇ ਹਨ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ, ਕਿੰਨਾਂ ਦੇ ਕੋਲੇ ਹਰੀ ਦਾ ਨਾਮ ਨਹੀਂ ਹੈ ਜਿਨ੍ਹਾਂ ਨੇ ਜਗ ਦਾ ਜੀਵਨ ਨੂੰ ਪੂਰਨ ਪ੍ਰਸ਼ਾਦ ਦੇ ਦੇਣੇ ਵਾਲਾ ਵਾਹਿਗੁਰੂ ਨੂੰ ਤਿਆਗ ਕੇ ਪਿੱਠ ਦੇ ਕੇ ਮਾਨਸ ਸੰਦੀ ਆਸ ਮਨੁੱਖਾਂ ਦੀ ਆਸ ਰੱਖੀ ਬੈਠੇ ਨੇ। ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਗੁਰੂ ਸਾਹਿਬ ਨੂੰ ਪਿੱਠ ਦੇ ਕੇ ਕੋਈ ਟੋਬੜੀਆਂ 'ਤੇ ਨਹਾਉਂਦਾ ਫਿਰਦਾ, ਕੋਈ ਧੀਰ ਮੱਲੀਆਂ 'ਤੇ ਤੁਰਿਆ ਫਿਰਦਾ, ਕੋਈ ਭੂਤਾਂ ਕਢਾਉਂਦਾ ਫਿਰਦਾ। ਜਿਹੜੇ ਇਹੋ ਜਿਹੇ ਲੋਕਾਂ ਦੇ ਸਾਹਸੀ ਟੂਣੇ ਟਾਮਣ ਵਾਲਿਆਂ ਦੇ ਮਗਰ ਲੱਗੇ ਫਿਰਦੇ ਨੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਇਹ ਉੱਧਰ ਜਿਹੜੇ ਲੱਗੇ ਹੋਏ ਨੇ ਸਤ ਸੰਗਤ ਜੀ, ਉਹਨਾਂ ਨੂੰ ਹਾੜ ਤਪਦਾ ਲੱਗੇ, ਖਾਲਸੇ ਨੂੰ ਕਾਹਨੂੰ ਤਪਦਾ ਲੱਗੇ। ਸੋ ਤਾਂ ਆਪ ਜੀ ਕਹਿੰਦੇ ਹਨ ਉਹਨਾਂ ਦੀ ਨਿਸ਼ਾਨੀ ਹੈ ਜਿਹਨਾਂ ਨੂੰ ਤਪਦਾ ਲੱਗਦਾ। ਦੋਇਆ ਭਾਏ ਬਗੁੱਚੀ ਆ ਗੱਲ ਪਈ ਸੋ ਜਮ ਕੀ ਫਾਸ, ਜੇ ਉਹ ਗੁਰੂ ਤੋਂ ਬੇਮੁੱਖ ਨੇ, ਸਿਮਰ ਨਹੀਂ ਕਰਦੇ, ਹਾੜ ਦਾ ਮਹੀਨਾ ਪ੍ਰਤੱਖ ਵੀ ਉਹਨਾਂ ਨੂੰ ਤਪਦਾ ਲੱਗਦਾ ਹੈ, ਆਸਾ ਦੇ ਹੜ ਚੱਲਦੇ ਨੇ ਉਹਨਾਂ ਦੇ ਅੰਦਰ, ਲੇਕਿਨ ਗੁਰੂ ਸਾਹਿਬ ਤੋਂ ਬੇਮੁੱਖ ਹਨ। ਦੋਇਆ ਭਾਏ ਬਗੁੱਚੀ ਹੈ, ਦੂਜੇ ਪਾਸੇ ਭਾਏ ਪ੍ਰੇਮ ਕਰਕੇ ਬਗੁੱਚੀਏ ਖਰਾਬ ਹੋ ਰਹੇ ਨੇ। ਉਹ ਗੱਲ ਪਈ ਸੋ ਜਮ ਕੀ ਫਾਸ, ਗਲ ਵਿੱਚ ਜਮ ਦੀ ਫਾਹੀ ਜਨਮਾਂ ਜਨਮਾਂ ਤੋਂ ਪਈ ਹੋਈ ਹੈ, ਇਹ ਫਾਹੀ ਨੂੰ ਜੰਗਾਲ ਨਹੀਂ ਲੱਗਦਾ, ਨਿੱਤ ਨਵੀਂ ਰਹਿੰਦੀ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹੀ ਜੀ ਫਾਹੀ ਪਈ ਹੋਈ ਹੈ ਸਤ ਸੰਗਤ ਜੀ, ਇਹ ਫਾਹੀ ਨੂੰ ਤੋੜਨ ਵਾਲੇ ਗੁਰੂ ਨਾਨਕ ਦੇਵ ਜੀ ਹਨ, ਆਹ ਅੰਮ੍ਰਿਤਮਈ ਬਾਣੀ ਸ਼ਬਦ ਰੂਪ ਸਤਿਗੁਰੂ ਜੀ ਹਨ, ਹੋਰ ਕੋਈ ਆਪਾਂ ਨੀ ਇਹ ਫਾਹੀ ਨਹੀਂ ਗੱਲ ਚੋ ਤੋੜੇਗਾ ਖਾਲਸਾ ਜੀ। ਮਤਾਂ ਭਰਮ ਵਿੱਚ ਰਹਿ ਜਾਓ ਵੀ ਫਲਾਣੇ ਕੋਲ ਜਾ ਕੇ ਸਿੱਖਿਆ ਲੈ ਲਈਏ, ਪਈ ਦੁਨੀਆਂ ਕਲਯੁਗ ਸਿੱਖ ਨਾ ਦਿਸੇ ਕੋਈ, ਸਭ ਕੋਈ ਗੁਰੂ ਕਹਾਵੈ, ਕਿਸੇ ਟਿੱਲੇ 'ਤੇ ਚਲੇ ਜਾਓ ਸਾਰੇ ਕਹਿੰਦੇ ਆ ਜਾਓ ਤੁਹਾਡੇ ਘਰ ਪੂਰੇ ਕਰ ਦਿਆਂਗੇ। ਪਰ ਸਤ ਸੰਗਤ ਜੀ ਅੰਮ੍ਰਿਤਮਈ ਸੰਗਤ ਦੇ ਵਿੱਚ ਗੁਰਬਾਣੀ ਦੇ ਤੋਂ ਆਸਰੇ ਤੋਂ ਬਿਨਾਂ ਕੋਈ ਸਤ ਸੰਗਤ ਜੀ ਆਪਾਂ ਨੂੰ ਸੰਸਾਰ 'ਚ ਸਦਾ ਵਾਸਤੇ ਆਸਰਾ ਦੇਣ ਵਾਲਾ ਨਹੀਂ। ਕਹਿਣ ਕਹਾਉਣ ਨੂੰ ਬਹੁਤ ਦੁਨੀਆਂ ਦੇ ਲੋਕ ਨੇ, ਉਹ ਦੁਆਇਤ ਭਾਵ ਵਿੱਚ ਸਤ ਸੰਗਤ ਖਰਾਬ ਹੋ ਰਹੇ ਨੇ। ਗੱਲ ਪਈ ਸੋ ਜਮ ਕੀ ਫਾ, ਸੰਤ ਨੂੰ ਜਮ ਦੀ ਫਾਹੀ ਸਤ ਸੰਗਤ ਜੀ ਗੱਲ 'ਚ ਪਵੇਗੀ। ਜਿਹਾ ਬੀਜੈ ਸੋ ਰੁਣੈ ਮੱਥੇ ਜੋ ਲਿਖਿਆਸ, ਜਿਹਾ ਜਿਹਾ ਸਤ ਸੰਗਤ ਬੀਜਿਆ ਜੱਟ ਨੇ ਉਹ ਜਿਹੀ ਲੁਣੈ ਵੱਢਣਾ ਹੈ। ਜੇ ਸਤ ਸੰਗਤ ਜੀ ਕੰਡਿਆਂ ਵਾਲੇ ਬਿਰਛ ਬੀਜੇ ਦਾ ਕੰਡੇ ਵੱਢਣੇ ਹੈ, ਜੇ ਸਤ ਸੰਗਤ ਜੀ ਕੋਈ ਸੋਹਣਾ ਪਦਾਰਥ ਚੰਗੇ ਬਿਰਛ ਫਲਦਾਰ ਲਾਰੇ ਤਾਂ ਫਲ ਖਾਣਾ ਹੈ। ਜੇ ਇਹ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ, ਖੇਤ ਸਰੀਰ ਹੈ ਇਹਦੇ ਸਤ ਸੰਗਤ ਜੀ ਵਿਧਨ ਖੇਦ ਕਰਮ ਜਿਹੜੇ ਆਪਾਂ ਕਥਾ ਜਿੱਥੇ ਸਮਾਪਤ ਕੀਤੀ ਹੈ ਕੱਲ੍ਹ ਨੂੰ ਵਿਚਾਰਾਂਗੇ, ਇਹਦੇ ਵਿੱਚ ਸਤ ਸੰਗਤ ਵਿਧਨ ਖੇਦ ਕਰਮਾਂ ਨੂੰ ਬੀਜਣਾ ਹੈ। ਕੋਈ ਨਿਖਿਧ ਕਰਮਾਂ ਦੇ ਬੀਜ ਨੂੰ ਬੀਜਦਾ ਹੈ, ਕੋਈ ਪੁੰਨਦਾਨ ਦੇ ਬੀਜ ਨੂੰ ਬੀਜਦਾ। ਸਤ ਸੰਗਤ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕੀਤੇ ਹੋਏ ਕਰਮਾਂ ਕਰਕੇ ਹੀ ਵਾਹਿਗੁਰੂ ਨਾਲੋਂ ਵਿਛੜੇ ਹੋਏ ਹਾਂ। ਪੁੰਨ ਘੱਟ ਗਏ, ਪਾਪ ਵੱਧ ਗਏ, ਪਾਪ ਜ਼ਿਆਦਾ ਬੀਜੇ ਹੋਏ ਸੀ, ਦੁੱਖ ਭਰਦੇ ਫਿਰ ਰਹੇ ਹਾਂ। ਜਿਹਾ ਜਿਹਾ ਬੀਜ ਬੀਜਿਆ ਹੈ ਉਹ ਜਿਹਾ ਸਤ ਸੰਗਤ ਜੀ ਵੱਢਣਾ, ਮੱਥੇ ਜੋ ਲਿਖਿਆ ਮਸਤਕ ਦੇ ਉੱਤੇ ਪਹਿਲਾਂ ਹੀ ਵਾਹਿਗੁਰੂ ਨੇ, ਕਰੀ ਲੋ ਕਰਮ ਲਿਖੋ ਲੇਖ ਮਾਥੰ, ਸਭੇ ਜੇਰ ਕੀਨੇ ਬਲੀ ਕਾਰਨ ਆਥੰ, ਸਾਰੇ ਜੀਵ ਵਾਹਿਗੁਰੂ ਨੇ ਸਤ ਸੰਗਤ ਜੀ ਮਹਾਂਕਾਲ ਨੇ ਅਧੀਨ ਕੀਤੇ ਹੋਏ ਨੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਸਾਰਿਆਂ ਜੀਵਾਂ ਦੇ ਪਾਸ ਸਤ ਸੰਗਤ ਜੀ ਉਹੀ ਦੁੱਖ ਸੁੱਖ ਪ੍ਰਾਪਤ ਨੇ ਜਿਹੀ ਜੀ ਉਹਨਾਂ ਦੇ ਬੁੜੀ ਬਗੀ ਹੋਈ ਹੈ ਮੱਥੇ ਦੇ ਉੱਤੇ ਕਲਮ। ਲੇਕਿਨ ਜਿਹੜੀ ਕਲਮ ਬਗੀ ਹੋਈ ਹੈ ਜੋਤਸ਼ੀਆਂ ਕੋਲੇ ਨਾ ਤੁਰੇ ਫਿਰੇ ਹੋ, ਉਹਨਾਂ ਨੂੰ ਪੜ੍ਹਨੀ ਨਹੀਂ ਆਉਣੀ ਇਹ ਸਤ ਸੰਗਤ ਲਿਖਤ, ਹੁਕਮੀ ਲਿਖੇ ਸਿਰ ਲੇਖ ਬਿਨ ਕਲਮ ਮਸਮਾਣੀਆਂ। ਵਾਹਿਗੁਰੂ ਨੇ ਲਿਖ ਦਿੱਤੇ ਮਸਤਕ ਦੇ ਉੱਤੇ ਲੇਖ, ਬਿਨਾਂ ਕਲਮ ਸਿਆਹੀ ਤੋਂ ਲਿਖੇ ਹੋਏ ਨੇ। ਕੌਣ ਹੈ ਸੰਸਾਰ ਦੇ ਉੱਤੇ ਉਹ ਲੇਖਾਂ ਨੂੰ ਪੜ੍ਹਨ ਵਾਲਾ ਜਿੱਥੇ ਸਿਆਹੀ ਦਾ ਪ੍ਰਯੋਗ ਨਾ ਕੀਤਾ ਜਾਵੇ? ਉਹ ਵਾਹਿਗੁਰੂ ਆਪ ਹੀ ਲਿਖਣ ਵਾਲਾ ਹੈ, ਆਪ ਹੀ ਪੜ੍ਹਨ ਵਾਲਾ ਹੈ। ਉਸ ਨੇ ਜੋ ਲਿਖੇ ਨੇ ਸਤਸੰਗ ਜੀ ਉਸ ਅਨੁਸਾਰ ਉਹ ਫਲ ਦਿੰਦਾ ਹੈ। ਸੋ ਅੱਗੇ ਆਪ ਜੀ ਫਰਮਾਉਂਦੇ, ਰਹਿਣ ਬਿਹਾਣੀ ਪੁਛਤਾਣੀ ਉੱਠ ਚੱਲੀ ਗਈ ਨਿਰਾਸ। ਇਹ ਜਿੰਦ ਸਤਸੰਗ ਜੀ ਉੱਠ ਕੇ ਦੇਹ ਵਿੱਚੋਂ ਨਿਰਾਸ ਹੋ ਕੇ ਚਲੀ ਜਾਂਦੀ ਹੈ। ਕਿਸੇ ਦਾ ਜਾਣ ਨੂੰ ਦੇਹ ਛੱਡਣ ਨੂੰ ਜੀ ਨਹੀਂ ਕਰਦਾ ਹੈ। ਬਿਰਧ ਹੋ ਜੇ 100 ਸਾਲ ਦੀ ਉਮਰ, ਪੁੱਛ ਲਓ ਉਹਨੂੰ ਕਿਉਂ ਬਈ ਹੁਣ ਤੂੰ ਪਿੰਜਰਾ ਪੁਰਾਣਾ ਹੋ ਗਿਆ ਛੱਡਣਾ, ਕਹਿੰਦਾ ਨਹੀਂ ਜੀ ਨਹੀਂ ਕਰਦਾ। ਸੋ ਰਹਿਣ ਬਿਹਾਣੀ ਜਿਸ ਵੇਲੇ ਉਮਰ ਰੂਪੀ ਰਾਤ ਬਤੀਤ ਹੋ ਗਈ, ਕਾਲ ਦਾ ਸੂਰਜ ਚੜ੍ਹਿਆ, ਜਦੇ ਹੀ ਪਛੋਤਾਵਾ ਨਾ ਮਿਲਿਆ ਜਬ ਚੁੱਕੇ ਗਈ ਸਾਰੀ, ਪਛਤਾਵਾ ਹੀ ਹੱਥ 'ਚ ਰਹਿ ਜਾਵੇਗਾ ਜਦੋਂ ਬਾਜੀ ਚੱਕੀ ਗਈ ਸਤਸੰਗਤ ਜੀ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਹੇ ਮਹਾਰਾਜ, ਗੁਰਸਿੱਖ ਕਹਿੰਦੇ ਗੁਰੂ ਅਰਜਨ ਦੇਵ ਜੀ, ਸਾਰਿਆਂ ਦੀ ਇਹ ਹਾਲਤ ਹੋਊਗੀ ਬੁਰੀ ਅੰਤ ਦੇ ਸਮੇਂ। ਮਹਾਰਾਜ ਕਹਿੰਦੇ ਨਹੀਂ ਭਾਈ, ਹੇ ਸੰਗੀ ਗੁਰਸਿੱਖੋ, ਤੁਸੀਂ ਗੁਰੂ ਨਾਨਕ ਦੇਵ ਦੀ ਸ਼ਰਨ ਵਿੱਚ ਬੈਠੇ ਹੋ, ਤੁਹਾਡਾ ਅਤੇ ਉਹਨਾਂ ਦਾ ਫਰਕ ਹੈ। ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਸਾਧੂ ਗੁਰੂ ਨਾਨਕ ਦੇਵ ਜੀ ਮਿਲ ਗਏ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਬਰੋਸਾਈ ਸੰਗਤ ਮਿਲ ਗਈ, ਸਿੱਥੋ ਦਰਗਹਿ ਹੋਏ ਖਲਾਸ, ਉਹ ਦਰਗਾਹ ਦੇ ਵਿੱਚ ਸੁਤੰਤਰ ਹੋਣਗੇ, ਬੰਦ ਖਲਾਸੀ ਆ ਉਹਨਾਂ ਦੀ, ਜਮ ਨਹੀਂ ਉਹਨਾਂ ਨੇ ਨੇੜੇ ਆਖ ਸਕਣਗੇ। ਨਾਮ ਧਿਆਨ ਸਾਜਨ ਜਨਮ ਪਦਾਰਥ ਜੀ, ਨਾਨਕ ਧਰਮ ਐਸੇ ਜਿਵ ਚਵੇ ਕੀਤੋ ਭਵਨ ਪਨੀਤ, ਤੁਹਾਨੂੰ ਹੱਥ ਜੋੜ ਕੇ ਧਰਮ ਰਾਜਾ ਮਿਲੇਗਾ। ਆਓ ਪਿਆਰਿਓ, ਤੁਸੀਂ ਤਾਂ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ, ਆ ਕੇ ਮੇਰੇ ਕੋਲ ਤਾਂ ਪਾਪੀ ਆਉਂਦੇ ਨੇ। ਤੁਹਾਡਾ ਅਤੇ ਉਹਨਾਂ ਮਨਮਤੀਆਂ ਦਾ ਇਹ ਫਰਕ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ ਕੋ ਸਾਧੂ ਭੇਟੀਐ, ਪਰ ਸਾਧੂ ਨੂੰ ਮਿਲਣੇ ਸਤਸੰਗ ਜੀ ਜਾਣ ਦੇ ਢੰਗ ਹਨ। ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜਿਆ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ, ਨਾਲ ਸੰਕਲਪ ਵਾਸ਼ਨਾ ਨਾ ਲੈ ਕੇ ਜਾਈਏ, ਬਰਾਗ ਦੇ ਆਸਰੇ ਨਿਸਕਾਮੀ ਹੋ ਕੇ ਜਾਈਏ, ਸਿਮਨ ਦਾ ਲਾਹਾ ਮਾਣੀਏ ਸੰਗਤ ਵਿੱਚ ਬੈਠ ਕੇ। ਅੱਗੇ ਆਪ ਜੀ ਕਹਿੰਦੇ ਹਨ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਜਿਸ ਵੇਲੇ ਸਾਧੂਆਂ ਨੂੰ ਭੇਟੀਏ, ਸੰਗਤ 'ਚ ਜਾਈਏ, ਉਸ ਵੇਲੇ ਆਹ ਬੇਨਤੀ ਕਰੀਏ, ਹੇ ਪ੍ਰਭੂ ਸਾਡੇ 'ਤੇ ਕਿਰਪਾ ਕਰ ਦੇ। ਕੀ ਕਿਰਪਾ? ਦਰਸ਼ਨ ਹੋਏ, ਆਪਦੇ ਸਾਖਿਆ ਦਰਸ਼ਨ ਹੋ ਜਾਣ, ਜਿਵੇਂ ਪੂਰਵ ਦੀਆਂ ਸੰਗਤਾਂ ਅੱਜ ਗੁਰੂ ਅਰਜਨ ਦੇਵ ਜੀ ਨੂੰ ਸਤਸੰਗ ਜੀ ਬਬੀਹੇ ਵਾਂਗੂ ਚੇਤੇ ਕਰ ਰਹੀਆਂ ਹਨ। ਇਹ ਸਾਨੂੰ ਪਿਆਸ ਹੈ, ਪਦਾਰਥਾਂ ਦੀ ਪਿਆਸ ਨਹੀਂ। ਆਪਾਂ ਤਾਂ ਪਦਾਰਥਾਂ ਦੀ ਪਿਆਸ ਰੱਖਦੇ ਹਾਂ ਨਾ, ਪਿਆਸ ਇਹ ਨਹੀਂ ਬੁੱਝਦੀ। ਜਿੰਨੇ ਮਰਜ਼ੀ ਪਦਾਰਥ ਆ ਜਾਣ, ਇਹਨਾਂ ਪਦਾਰਥਾਂ ਦੀ ਪਿਆਸ ਨਾ ਬੁੱਝੀ। ਸੋ ਸਤਸੰਗਤ ਜੀ, ਤੇਰੇ ਦਰਸ਼ਨ ਹੋਏ ਪਿਆਸ, ਆਪਦੇ ਮਹਾਰਾਜ ਦਰਸ਼ਨਾਂ ਦੀ ਪਿਆਸ ਹੈ। ਪ੍ਰਭ ਤੁਦ ਮਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਉਹ ਜਿਹੜੇ ਜਗਿਆਸੂ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਉਹਨਾਂ ਦੇ ਫਾਹੀਆਂ ਕੀ ਪਾਉਣੀ ਪੈਣਗੀਆਂ, ਉਹ ਤਾਂ ਨੇਕਾਂ ਦੀਆਂ ਫਾਹੀਆਂ ਨੂੰ ਜਮਾਂ ਦੀਆਂ ਨੇ, ਤੋੜਨ ਵਿੱਚ ਸਮਰੱਥ ਹੁੰਦੇ ਨੇ ਗੁਰਮੁਖ ਗੁਰਸਿੱਖ ਤੋਂ। ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਹੇ ਵਾਹਿਗੁਰੂ ਪ੍ਰਭੂ ਸਮਰੱਥ ਹੈ, ਭੂਮਾ ਰੂਪ ਬ੍ਰਹਮ ਹੈ, ਭੂ ਆਦਿਕ ਤੱਤਾਂ ਦਾ ਪਰਾ ਰੂਪ ਹੈ, ਇਹੋ ਜਿਹੇ ਵਾਹਿਗੁਰੂ ਤੇਰੇ ਬਿਨਾਂ ਹੋਰ ਸਾਡਾ ਕੋਈ ਨਹੀਂ ਹੈ। ਕਿਰਪਾ ਕਰੋ ਮਹਾਰਾਜ, ਨਾਨਕ ਕੀ ਅਰਦਾਸ, ਸਾਡੀ ਸਾਰਿਆਂ ਦੀ ਅਰਦਾਸ ਹੈ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਸਾਹਿਬ ਜੀ, ਸਤਸੰਗਤ ਜੀ, ਅੰਮ੍ਰਿਤਮਈ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਸਮਾਪਤੀ ਤੇ ਕਹਿੰਦੇ ਹਨ, ਆਸਾੜ ਸੁਹੰਦਾ ਤਿਸ ਲੱਗਿਆ ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਸਤਸੰਗ ਜੀ ਗੁਰਮੁਖਾਂ ਨੂੰ ਸਾਰੀ ਦੁਨੀਆਂ ਨੂੰ ਹੜ੍ਹ ਤਪਦਾ ਲੱਗਦਾ, ਉਹਨਾਂ ਨੂੰ ਸਤਸੰਗ ਜੀ ਆਸਾੜ ਸੁਹੰਦਾ ਤਿਸ ਲੱਗਿਆ, ਤਿਨ੍ਹਾਂ ਨੂੰ ਹਾੜ ਦਾ ਮਹੀਨਾ ਸੋਭਨੀਕ ਲੱਗਦਾ। ਹਾੜ ਦੇ ਮਹੀਨੇ ਉਹ ਨਹੀਂ ਕਹਿੰਦੇ ਵੀ ਅਸੀਂ ਪ੍ਰਸ਼ਾਦੇ ਨਹੀਂ ਪਕਾਉਣੇ, ਸੇਕ ਆਉਂਦਾ।